ਦੀਪਕ ਜੀ, ਗੱਲ ਇੱਥੋਂ ਸ਼ੁਰੂ ਕਰੀਏ। ਅੱਜ ਜਿਹੜੀ ਫਲਾਈਟ ਅਮਰੀਕਾ ਨੇ ਡਿਪੋਰਟ ਕਰਕੇ ਭੇਜੀ ਆ ਭਾਰਤੀ ਨਾਗਰਿਕਾਂ ਦੀ, ਉਹਦੇ ਵਿੱਚੋਂ ਜਦੋਂ ਉਤਾਰੇ ਗਏ ਵਿਅਕਤੀ, ਕੁਝ ਉਹਨਾਂ ਦੇ ਵਿੱਚ ਫੌਜੀ ਵੀ ਸ਼ਾਮਲ ਨੇ ਜੀ, ਕਈਆਂ ਨੂੰ ਹੱਥਕੜੀਆਂ ਲੱਗੀਆਂ ਨੇ, ਕੀ ਵੇਰਵਾ ਜੀ? ਕਿਉਂਕਿ ਜਿਹੜੀਆਂ ਤਸਵੀਰਾਂ ਆਈਆਂ, ਮਾਸਕ ਕਈਆਂ ਨੇ ਪਹਿਨੇ ਹੋਏ ਨੇ, ਹੱਥਕੜੀਆਂ ਲੱਗੀਆਂ ਹੋਈਆਂ ਨੇ।
ਤਸਵੀਰ ਕਾਫੀ ਫਿਕਰਮੰਦੀ ਵਾਲੀ ਆ, ਜੋ ਤਸਵੀਰ ਆ ਰਹੀ ਆ ਉਹ ਕਾਫੀ ਫਿਕਰਮੰਦੀ ਵਾਲੀ ਸੀ
ਜੀ।
ਅਮਰੀਕਾ ਦਾ ਫੌਜੀ ਜਹਾਜ਼ ਭਾਰਤ ਦੀ ਹੱਦ 'ਚ ਦਾਖਲ ਹੁੰਦਾ,
ਜੀ
ਭਾਰਤ ਦੇ ਏਅਰਪੋਰਟ 'ਤੇ ਲੈਂਡ ਹੁੰਦਾ, ਅਤੇ ਉਸ ਦੇ ਵਿੱਚੋਂ ਭਾਰਤ ਦੇ ਹੀ ਨਾਗਰਿਕ, ਭਾਰਤ ਦੀ ਹੀ ਧਰਤੀ 'ਤੇ ਜਿਨ੍ਹਾਂ ਨੂੰ ਕਿਹਾ ਗਿਆ ਕਿ ਡਿਪੋਰਟ ਕੀਤਾ ਸੀ, ਉਹਨਾਂ ਨੂੰ ਹੱਥਕੜੀਆਂ ਲਾ ਕੇ ਇੱਥੇ ਛੱਡ ਗਏ। ਇਸ ਹਵਾ ਮਤਲਬ ਇਸ ਪੂਰੇ ਘਟਨਾਕ੍ਰਮ ਨੇ ਸਿਰਦ ਬੰਦਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਕਿ ਹੁਣ ਕਿੱਥੇ ਗਈ 56 ਇੰਚ ਦੀ ਛਾਤੀ, ਤੇ ਕਿੱਥੇ ਗਿਆ ਘਰ ਮੇ ਗੁਸਕਰ ਮਾਰੇਂਗੇ ਉਹ ਵਾਲੇ ਬਿਆਨ। ਕੀ ਇਹ ਅਪਰਾਧੀ ਨੇ ਸਾਰੇ? ਕੀ ਇਹ ਗੁਨਾਹਗਾਰ ਨੇ? ਕੀ ਇਹ ਅੱਤਵਾਦੀ ਨੇ? ਆਮ ਤੌਰ ਦੇ ਉੱਤੇ ਹਰ ਰੋਜ਼ ਵਿਜੇ ਜੀ ਦੁਨੀਆਂ ਦੇ ਵੱਖੋ ਵੱਖ ਮੁਲਕਾਂ ਚੋਂ ਲੋਕਾਂ ਨੂੰ ਡਿਪੋਰਟ ਕੀਤਾ ਜਾਂਦਾ, ਕੋਈ ਕਾਗਜ਼ ਪੱਤਰਾਂ ਦੀ ਕਮੀ ਕਰਕੇ, ਕੋਈ ਗਲਤ ਤਰੀਕੇ ਕਰਕੇ, ਤੇ ਉਹਨਾਂ ਦਾ ਕੀ ਤਰੀਕਾ ਹੁੰਦਾ ਕਿ ਉਹਨਾਂ ਨੂੰ ਵਾਪਸ ਜਹਾਜ਼ ਚੜਾ ਦਿੱਤਾ ਜਾਂਦਾ।
ਹਾਂਜੀ,
ਕੀ ਇਹਨਾਂ ਵਿਅਕਤੀਆਂ ਨੂੰ ਜਦੋਂ ਅਮਰੀਕਾ ਨੇ ਡਿਪੋਰਟ ਕਰਨ ਦਾ ਫੈਸਲਾ ਲਿਆ, ਕੀ ਇਹਨਾਂ ਵਿਅਕਤੀਆਂ ਨੂੰ ਇੱਕ ਚਾਰਟਰਡ ਜਹਾਜ਼ ਰਾਹੀਂ ਨਹੀਂ ਭੇਜਿਆ ਜਾ ਸਕਦਾ ਸੀ? ਕੀ ਇਹਨਾਂ ਵਿਅਕਤੀਆਂ ਨੂੰ ਭਾਰਤ ਆਪਣੇ ਜਹਾਜ਼ ਰਾਹੀਂ ਵਾਪਸ ਨਹੀਂ ਲਿਆ ਸਕਦਾ ਸੀ? ਸੋ ਆਹ ਤਰੀਕਾ ਜਿਹੜਾ ਅਮਰੀਕਾ ਨੇ ਵਰਤਿਆ, ਟਰੰਪ ਨੇ ਜਿਹੜਾ ਵਰਤਿਆ, ਉਹਦੇ ਪਿੱਛੇ ਉਹਦੀ ਕੀ ਆਪਣੀ ਦੁਨੀਆ ਭਰ 'ਚ ਆਪਣੀ ਤਾਕਤ ਦਿਖਾਉਣ ਦਾ ਪ੍ਰਤੀਕ ਸੀ? ਤੇ ਭਾਰਤ ਉਹਦੇ ਵਿੱਚ ਝੁੱਕ ਕੇ ਦਿਖਾਇਆ ਉਹਨੇ ਕਿ ਭਾਰਤ ਨੂੰ ਮੈਂ ਡਰਾ ਲਿਆ, ਝੁਕਾ ਲਿਆ
ਜੀ।
ਸਵਾਲ ਇਹ ਹੈ ਕਿ ਨਰਿੰਦਰ ਮੋਦੀ ਜੀ ਬਹੁਤ ਦਮ ਭਰਦੇ ਰਹੇ ਟਰੰਪ ਲਈ, ਰੈਲੀਆਂ ਵੀ ਕਰ, ਚੋਣ ਪ੍ਰਚਾਰ ਵੀ ਕਰਕੇ, ਮੇਰਾ ਤੂੰ ਮਿੱਤਰ ਹੈ, ਫਿਰ ਹੁਣ ਮਿੱਤਰ ਨੂੰ ਇੰਨਾ ਵੀ ਨਹੀਂ ਕਹਿ ਸਕੇ ਕਿ ਭਰਾ ਉਹਨਾਂ ਦਾ ਗੁਨਾਹ ਕੀ ਹੈ? ਉਹ ਤਾਂ ਪੈਸੇ ਖਰਚ ਕੇ ਚੰਗਾ ਜੀਵਨ ਜਿਉਣ ਦੇ ਇੱਛਾ ਨਾਲੇ ਗਏ ਨੇ, ਠੀਕ ਹੈ, ਗੈਰ ਕਾਨੂੰਨੀ ਹੈ ਤਾਂ ਗੈਰ ਕਾਨੂੰਨੀ ਦੇ ਹਵਾਲੇ ਨੂੰ ਤੁਸੀਂ ਡਿਪੋਰਟ ਕਰ ਰਹੇ ਹੋ, ਪਰ ਅਜਿਹਾ ਉੱਥੇ ਕੋਈ ਜੁਰਮ ਕਰਕੇ ਤਾਂ ਨਹੀਂ ਕੋਈ ਆ ਰਹੇ ਨਾ ਕਿ ਹਾਂ ਤੁਸੀਂ ਉਹਨਾਂ ਨੂੰ ਇਸ ਲਈ ਉਹ ਤੇ ਉਹਨਾਂ ਦੇ ਇਸ ਤਰ੍ਹਾਂ ਹੱਥਕੜੀਆਂ ਲਾ ਕੇ? ਮਤਲਬ ਮੈਂ ਦੇਖ ਰਿਹਾ ਵਿਜੇ ਜੀ 18-18 ਸਾਲ ਦੇ ਜਵਾਕ ਨੇ, ਮਤਲਬ ਵੈਸੇ ਤਾਂ ਇਹਦੇ ਵਿੱਚ ਕੁਝ ਜਵਾਕ ਛੋਟੇ ਗੋਦੀ ਚੁੱਕੇ ਵੀ ਦੱਸੇ ਗਏ, ਮਤਲਬ 6 ਸਾਲ ਦੇ, 4 ਸਾਲ ਦੇ, ਪਰ ਚਲੋ ਆਪਾਂ ਜਿਹਨਾਂ ਦੇ ਹੱਥਕੜੀਆਂ ਵਾਲੇ ਗੱਲ ਕਰ ਰਹੇ ਹਾਂ, 18 ਸਾਲ ਦਾ, 19 ਸਾਲ ਦਾ, 20 ਸਾਲ ਦੇ, ਉਹ ਵੀ ਨੇ, ਔਰਤਾਂ ਵੀ ਨੇ ਵਿੱਚ। ਸੋ ਜਿੱਥੋਂ ਤੱਕ ਮਾਸਕ ਹੈ, ਉਹ ਤਾਂ ਮੂੰਹ ਲੁਕਾਉਣ ਵਾਲੀ ਸਥਿਤੀ ਹੈ ਹੁਣ ਉਹਨਾਂ ਲਈ, ਵਿਚਾਰਿਆਂ ਲਈ। ਸੋ ਉਹ ਪਰ ਇਹ ਸਵਾਲ ਆਪਣੇ ਆਪ 'ਚ ਵੱਡਾ ਕਿ ਭਾਰਤ ਦੀ ਸਰਹੱਦ ਦੇ ਅੰਦਰ ਅਮਰੀਕੀ ਫੌਜ ਆਇਆ ਉਹਨਾਂ ਨੂੰ ਛੱਡਣ, ਅਮਰੀਕੀ ਫੌਜ ਦਾ ਜਹਾਜ਼ ਆਇਆ ਛੱਡਣ। ਆਪਾਂ ਕੱਲ ਅੱਜ ਤੋਂ ਇਸ ਸਮੇਂ ਤੋਂ 24 ਘੰਟੇ ਪਹਿਲਾਂ, ਸਭ ਤੋਂ ਪਹਿਲਾਂ ਸ਼ਾਇਦ ਆਪਾਂ ਇਹ ਸਵਾਲ ਖੜਾ ਕੀਤਾ ਸੀ ਕਿ ਅੰਮ੍ਰਿਤਸਰ ਦੀ ਧਰਤੀ ਕਿਉਂ ਚੁਣੀ
ਜੀ,
ਤੇ ਅੱਜ ਵੱਡਾ ਸਵਾਲ ਇਹ ਖੜਾ ਹੈ ਕਿ ਉਹਨਾਂ ਨੇ ਇੱਥੇ ਫੌਜੀ ਜਹਾਜ਼ ਭੇਜਿਆ ਤੇ ਹੱਥਕੜੀਆਂ ਲਾ ਕੇ ਬੰਦੇ, ਉਹ ਇੱਥੇ ਤਾਰਨ ਲੱਗੇ ਤਾਂ ਕਹਿ ਦਿੰਦੇ ਉਹਨਾਂ ਨੂੰ, ਇੰਨਾ ਵੀ ਦਮ ਨਹੀਂ ਸੀ ਕਿ ਘੱਟੋ ਘੱਟ ਭਾਈ ਹੱਥਕੜੀਆਂ ਖੋਲ ਕੇ ਤਾਰ ਦਿਓ। ਦੱਸਣ ਵਾਲੇ ਇਹ ਦੱਸਦੇ ਨੇ ਕਿ ਜਹਾਜ਼ ਦੇ ਅੰਦਰ ਵੀ ਹੱਥਕੜੀਆਂ ਲਾ ਕੇ ਰੱਖੀਆਂ ਉਹਨਾਂ ਨੂੰ
ਜੀ।
ਸੋ ਇਹ ਇਸ ਨੇ ਮਤਲਬ ਝੰਜੋੜ ਕੇ ਰੱਖਿਆ ਸਾਰੇ ਸਿਸਟਮ ਨੂੰ, ਤੇ ਹੁਣ ਰਾਸ਼ਟਰਵਾਦ ਕਿੱਥੇ ਗਿਆ ਜਿਹੜੇ ਮਤਲਬ ਹਰ ਗੱਲ ਤੇ ਤਲਖ ਹੋ ਜਾਂਦੇ ਨੇ, ਹੁਣ ਉਹਨਾਂ ਦਾ ਰਾਸ਼ਟਰਵਾਦ ਕਿੱਥੇ ਆ? ਇਹ ਭਾਰਤ ਦੇ ਨਾਗਰਿਕ ਨੇ
ਜੀ,
33 ਗੁਜਰਾਤ ਦੇ ਸੀ ਇਹਦੇ ਵਿੱਚ, 33 ਹੀ ਪਾਕਿਸਤਾਨ, 33 ਹੀ ਮਤਲਬ ਕਿ ਸਾਡੇ ਹਰਿਆਣਾ ਦੇ ਸੀ, ਤੇ 33 ਹੀ ਪੰਜਾਬ ਦੇ ਸੀਗੇ, ਜਿਹਨਾਂ ਚ 30 ਪੰਜਾਬ ਦੇ, 2 ਸਾਡੀ ਰਾਜਧਾਨੀ ਚੰਡੀਗੜ੍ਹ ਦੇ
ਜੀ,
ਤੇ ਉਸ ਤੋਂ ਬਾਅਦ ਮਹਾਰਾਸ਼ਟਰ ਦਾ। ਸੋ ਇਹ ਸਾਰੇ ਸਵਾਲ ਮਤਲਬ ਪਾਕਿਸਤਾਨ ਵਾਲੇ ਮਸਲੇ ਤੇ ਜਿਹੜੇ ਹਰ ਤੀਰ ਚਲਾਉਂਦੇ ਨੇ, ਅੱਜ ਇਸ ਮਸਲੇ ਤੇ ਅਮਰੀਕਾ ਵਾਲੇ ਮਸਲੇ ਤੇ ਉਹਨਾਂ ਦੇ ਤੀਰ ਕਿਉਂ ਨਹੀਂ ਨਿਕਲੇ ਕਮਾਂਡ ਚੋਂ? ਮੇਰਾ ਸਵਾਲ ਤਾਂ ਇਹ
ਜੀ।
ਏਅਰਪੋਰਟ ਤੇ ਉਤਰ ਗਏ, ਪੁੱਛਗਿੱਛ ਹੋਈ, ਛਾਣ ਪੀਣ ਹੋਈ, ਕਾਗਜ਼ ਪੱਤਰੀ ਚੈੱਕ ਹੋਏ, ਤੇ ਉਸ ਤੋਂ ਬਾਅਦ ਹਰਿਆਣੇ ਦੀ ਪੁਲਿਸ ਉਹਨਾਂ ਨੂੰ ਆਪਣੀਆਂ ਗੱਡੀਆਂ 'ਚ ਭਰ ਕੇ ਲੈ ਗਈ, ਔਰ ਜਾਲੀ ਲੱਗੀਆਂ ਬੱਸਾਂ ਸੀਗੀਆਂ ਜਿਵੇਂ ਕੈਦੀ ਹੁੰਦੇ ਨੇ, ਇਸ ਤਰ੍ਹਾਂ ਉਹਨਾਂ ਨੂੰ ਸੰਬੰਧਿਤ ਥਾਣਿਆਂ 'ਚ ਲਿਜਾਇਆ ਜਾਊਗਾ, ਸੰਬੰਧਿਤ ਥਾਣਿਆਂ 'ਚੋਂ ਵੈਰੀਫਿਕੇਸ਼ਨ ਹੋਊਗੀ। ਮੈਂ ਕਹਿੰਦਾ ਠੀਕ ਹੈ, ਕਾਗਜ਼ ਪੱਤਰੀ ਕਾਰਵਾਈ ਹੋਣੀ ਚਾਹੀਦੀ ਹੈ
ਜੀ,
ਪਰ ਉਹਨਾਂ ਨੂੰ ਇੰਜ ਪੇਸ਼ ਕਿਉਂ ਕੀਤਾ ਜਾ ਰਿਹਾ? ਇਹ ਸਾਨੂੰ ਵੀ ਮਤਲਬ ਉੱਥੇ ਵਾਲਿਆਂ ਤਾਂ ਕੀਤਾ, ਤੁਸੀਂ ਵੀ ਉਹਨਾਂ ਨੂੰ ਟ੍ਰੀਟ ਕਰ ਰਹੇ ਹੋ। ਸੋ ਇਸ ਸਮੇਂ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਹੌਸਲੇ ਦੀ ਲੋੜ ਹੈ ਕਿ ਉਹਨਾਂ ਨੂੰ ਇੰਝ ਦਿਖਾਉਣ ਦੀ ਲੋੜ ਹੈ ਕਿ ਜਿਵੇਂ ਪਤਾ ਨਹੀਂ ਕਿਹੜਾ ਮਤਲਬ ਕਿ ਸਵਾਲ ਤਾਂ ਵੱਡਾ ਇਹ ਹੈ ਵਿਜੇ ਜੀ ਕਿ ਇਹ ਲੋਕ ਜਿਹੜੇ ਇਸ ਤਰੀਕੇ ਨਾਲ ਗਏ ਨੇ, ਇਹ ਤਰੀਕਾ ਬਿਲਕੁਲ ਵਾਜਬ ਨਹੀਂ।
ਜੀ
ਪਰ ਜੇ ਇਹ ਜਾਇਜ਼ ਤਰੀਕੇ ਨਾਲ ਜਾਣ ਦਾ ਦਮ ਰੱਖਦੇ ਹੁੰਦੇ ਤਾਂ ਇਹ ਗੈਰ ਵਾਜਬ ਤਰੀਕਾ ਚੁਣਦੇ ਕਿਉਂ?
ਜੀ
ਸੋ ਇਹਦਾ ਮਤਲਬ ਇਸ ਰਾਹ ਚੁਣਨ ਦੇ ਲਈ ਕੀ ਸਾਡਾ ਸਿਸਟਮ, ਕੀ ਸਾਡੀਆਂ ਸਰਕਾਰਾਂ ਜ਼ਿੰਮੇਵਾਰ ਨਹੀਂ ਹੈਗੀਆਂ? ਕਿਉਂ ਕਿਉਂ ਨਹੀਂ ਮਤਲਬ ਕਿ ਪੰਜਾਬ 'ਚ ਜਾਂ ਭਾਰਤ 'ਚ ਲੋਕ ਰਹਿਣਾ ਚਾਹੁੰਦੇ? ਮਤਲਬ ਪੰਜਾਬ ਨੂੰ ਤਾਂ ਬਦਨਾਮ ਕੀਤਾ ਪਿਆ ਕਿ ਸਾਰਾ ਪੰਜਾਬ ਚੱਲਿਆ, ਸਾਰਾ ਪੰਜਾਬ ਚੱਲਿਆ, ਅਮਰੀਕਾ 'ਚ ਪੰਜਾਬ ਨਾਲੋਂ ਵੱਧ ਗੁਜਰਾਤ ਬੈਠਾ।
ਜੀ
ਤੇ
ਜੀ
ਆਹ ਹੁਣ ਗਿਣਤੀ ਮਿਣਤੀ ਭੇਜਣ ਦੇ ਹਵਾਲੇ ਨਾਲ ਆਪਾਂ ਦੇਖ ਲਈਏ। ਸੋ ਇਹ ਸਵਾਲ ਅੱਜ ਬਹੁਤ ਵੱਡੇ ਹੋ ਗਏ ਨੇ, ਤੇ ਪਰ ਜੇਕਰ ਕੇਂਦਰ ਨੇ ਦਮ ਨਹੀਂ ਦਿਖਾਇਆ ਤਾਂ ਸੂਬਿਆਂ ਸਰਕਾਰਾਂ ਨੇ ਵੀ ਕੋਈ ਪਹਿਲਕਦਮੀ ਨਹੀਂ ਕੀਤੀ। ਮਤਲਬ ਕੱਲ੍ਹ ਪੰਜਾਬ ਪੁਲਿਸ ਵਾਲੇ ਤਾਂ DGP ਸਾਹਿਬ ਬਾਹਾਂ ਚੜਾਈ ਫਿਰਦੇ ਸੀ ਕਿ ਅਸੀਂ ਆਉਂਦੇ ਹੀ ਚੱਕ ਲੈਣੇ ਆ ਜੀ, ਪਤਾ ਨਹੀਂ ਅਸੀਂ ਐਂ ਕਰ ਦੇਣਾ ਔਂ ਕਰ ਦੇਣਾ।
ਜੀ
ਉਹ ਤਾਂ ਜਦੋਂ ਮਤਲਬ ਲੋਕਾਂ 'ਚ ਮਹਿਮ ਬਣੀ, ਆਵਾਜ਼ ਉੱਠੀ, ਫਿਰ ਆਏ ਕਿ ਨਹੀਂ ਜੀ ਕੋਈ ਅਸੀਂ ਮਤਲਬ ਅਜਿਹਾ ਕੋਈ ਕਾਊਂਟਰ ਨਹੀਂ ਲਾ ਰਹੇ ਉਹਨਾਂ ਨੂੰ, ਹੈ ਨਾ, ਕੋਈ ਉਹਨਾਂ ਨੂੰ ਅਜਿਹਾ ਤੰਗ ਪਰੇਸ਼ਾਨ ਨਹੀਂ ਕਰਾਂਗੇ, ਕੋਈ ਅਸੀਂ ਡਿਟੇਨ ਨਹੀਂ ਕਰਾਂਗੇ ਉਹਨਾਂ ਨੂੰ। ਹਾਂ ਜੇਕਰ ਕਿਸੇ ਦਾ, ਮੈਂ ਕਹਿੰਦਾ ਜੇਕਰ ਕਿਸੇ ਦਾ ਅਪਰਾਧਿਕ ਰਿਕਾਰਡ ਹੈ
ਜੀ
ਇੱਥੋਂ, ਕੋਈ ਅਪਰਾਧ ਕਰਕੇ, ਕੋਈ ਠੱਗੀ ਠੋਰੀ ਕਰਕੇ, ਕਤਲੋ ਗਾਰਤ ਕਰਕੇ, ਕੋਈ ਗੈਂਗਸਟਰ ਵਰਗੀ ਵਾਰਦਾਤ ਕਰਕੇ ਗਿਆ ਤਾਂ ਠੀਕ ਹੈ, ਉਹਨੂੰ ਡਿਟੇਨ ਕਰੋ, ਉਹਨੂੰ ਅਲੱਗ ਕੱਢ ਲਓ। ਏਦਾਂ ਹੋ ਸਕਦਾ ਕਿ ਜੇ ਉਹਨਾਂ ਨੇ ਮਤਲਬ ਕਿ ਭੇਜਤੇ, ਸਿੱਧੇ ਜਹਾਜ਼ ਚੜਾ ਕੇ ਭੇਜਤੇ, ਕੀ ਸਰਕਾਰਾਂ ਨਾਲ ਉਹਨਾਂ ਦਾ ਆਦਾਨ ਪ੍ਰਦਾਨ ਸੂਚੀਆਂ ਦਾ ਨਹੀਂ ਹੋਇਆ ਹੋਏਗਾ?
ਜੀ
ਕੀ ਉਹਨਾਂ ਦੇ ਪਰਿਵਾਰਾਂ ਤੱਕ ਪਹਿਲਾਂ ਇਹਨਾਂ ਦੀ ਪਹੁੰਚ ਨਹੀਂ ਹੋਏਗੀ? ਕੀ ਇਹਨਾਂ ਦੇ ਪੁਲਿਸ ਥਾਣੇ ਉਹਨਾਂ ਦੀ ਰਿਪੋਰਟ ਨਹੀਂ ਲਿਆਂਦੀ ਹੋਏਗੀ? ਤੁਸੀਂ ਸਥਿਤੀ ਇੱਥੋਂ ਸਮਝ ਲਓ ਕਿ ਆ ਮੇਰੇ ਕੋਲ 3 ਕੇਸ ਪਏ ਨੇ।
ਜੀ
ਇੱਕ ਕੇਸ ਹੈ ਜੀ ਅੰਮ੍ਰਿਤਸਰ ਦੇ 23 ਸਾਲਾ ਨੌਜਵਾਨ ਦਾ, ਆਕਾਸ਼ਦੀਪ ਦਾ। 15 ਦਿਨ ਪਹਿਲਾਂ ਗਿਆ ਸੀ ਇਹ ਨੌਜਵਾਨ।
ਜੀ
ਇਹ ਬੱਚਾ ਆਪਣੀ ਜ਼ਿੰਦਗੀ ਸੈਟਲ ਕਰਨ ਲਈ ਦੁਬਈ ਗਿਆ, ਉੱਥੇ ਟਰੱਕ ਚਲਾ ਰਿਹਾ ਸੀ, ਉੱਥੋਂ ਏਜੰਟਾਂ ਦੇ ਸੰਪਰਕ 'ਚ ਆਇਆ, ਹੈ ਨਾ, ਬਾਪੂ ਨੂੰ ਮਨਾਇਆ ਹੋਊ, ਧੱਕਾ ਕੀਤਾ ਹੋਊ, ਪਤਾ ਨਹੀਂ। 2.5 ਕਿੱਲਿਆਂ ਦਾ ਮਾਲਕ ਹੈ ਪਰਿਵਾਰ, ਉਹਦੇ ਵਿੱਚੋਂ 2 ਕਿੱਲੇ ਵੇਚਤੇ, ਅੱਧਾ ਕਿੱਲਾ ਰਹਿ ਗਿਆ। 55 ਲੱਖ ਲਾ ਕੇ ਏਜੰਟਾਂ ਦੇ ਰਾਹੀਂ ਮੁੰਡਾ ਉੱਥੇ ਘੱਲਿਆ ਤੇ 15 ਦਿਨਾਂ ਬਾਅਦ ਮੁੰਡਾ ਵਾਪਸ ਆ ਗਿਆ।
ਜੀ
ਹੁਣ ਦੱਸੋ ਇਸ ਪਰਿਵਾਰ ਨੂੰ ਅੱਜ ਹੌਸਲੇ ਦੀ ਲੋੜ ਹੈ ਕਿ ਉਹ ਥਾਣਿਆਂ 'ਚ ਮਿੰਨਤਾਂ ਕਰ ਰਿਹਾ ਹੋਊਗਾ ਕਿ ਮੇਰਾ ਮੁੰਡਾ ਹੁਣ ਘਰੇ ਛੱਡ ਜਾਓ।
ਜੀ
ਉਸ ਤੋਂ ਬਾਅਦ ਹੁਸ਼ਿਆਰਪੁਰ ਦੀ ਇੱਕ ਘਟਨਾ ਹੈ, ਇਹਨਾਂ ਦੇ ਵਿੱਚ ਹੁਸ਼ਿਆਰਪੁਰ ਦਾ ਹਰਵਿੰਦਰ ਸਿੰਘ ਨਾਮ ਦਾ ਇੱਕ ਵਿਅਕਤੀ ਹੈ ਨਾ, ਉਹ ਅੱਜ ਤੋਂ ਮਤਲਬ 10 ਕੁ ਮਹੀਨੇ ਪਹਿਲਾਂ ਗਿਆ 42 ਲੱਖ ਲਾ ਕੇ, ਹੈ ਨਾ। ਆਹ ਮੈਂ ਰਣਦੀਪ ਸੁਰਜੇਵਾਲਾ ਹੋਰਾਂ ਦਾ ਟਵੀਟ ਦੇਖ ਰਿਹਾ ਸੀਗਾ, ਉਹ ਕਹਿੰਦੇ ਕੈਥਲ ਦਾ ਇੱਕ ਨੌਜਵਾਨ ਆ 42 ਲੱਖ ਲਾ ਕੇ ਗਿਆ ਸੀ, 2 ਏਕੜ ਜ਼ਮੀਨ ਵੇਚ ਕੇ ਗਿਆ, ਹੈ ਨਾ, ਤੇ ਉਹਦੇ ਕੋਲ ਟੈਂਪਰੇਰੀ ਵੀਜ਼ਾ ਸੀ। ਹੁਣ ਇਹ ਉਹਨਾਂ ਦੇ ਕਹਿਣ ਦੇ ਅਨੁਸਾਰ ਉਹ ਕਹਿੰਦੇ ਉਹਦੇ ਕੋਲ ਅਮਰੀਕਾ ਦਾ ਟੈਂਪਰੇਰੀ ਵੀਜ਼ਾ ਸੀ, ਉਹ ਉਸ ਨੂੰ ਅਗਾਂਹ ਆਪਣੀ ਫਾਈਲ ਤੋਰਨ ਲਈ, ਉਹ ਪਰਮਾਨੈਂਟ ਹੋਣ ਲਈ, ਆਪਣੇ ਕੇਸ ਨੂੰ ਮਜ਼ਬੂਤ ਕਰਨ ਦੇ ਹਵਾਲੇ ਨਾਲ ਜਾਣਕਾਰੀ ਇਕੱਤਰ ਕਰਨ ਲਈ ਕਹਿੰਦੇ ਇਮੀਗ੍ਰੇਸ਼ਨ ਦੇ ਦਫ਼ਤਰ ਗਿਆ ਸੀ, ਤੇ ਇਮੀਗ੍ਰੇਸ਼ਨ ਦੇ ਦਫ਼ਤਰ ਤੋਂ ਇਹਨੂੰ ਚੱਕ ਕੇ ਜਹਾਜ਼ ਚੜਾਤਾ।
ਜੀ
ਕੱਲ ਤੱਕ ਇਹ ਗਿਣਤੀ 205 ਸੀ, ਅੱਜ ਜਦੋਂ ਜਹਾਜ਼ ਉਤਰਿਆ ਤਾਂ 104 ਸੀ, ਹੈ ਨਾ। ਤੇ ਪਰ ਮਤਲਬ ਕਿ ਆਹ ਵਰਤਾਰਾ ਜਿਸ ਤਰੀਕਾ ਦਾ ਮਨੁੱਖੀ ਘਾਣ ਕੀਤਾ ਹੈ ਅਮਰੀਕਾ ਨੇ, ਉਹ ਵਰਤਾਰਾ, ਤੇ ਦੂਸਰਾ ਜਿਹੜੀ ਛਪੰਚਾ ਜੀ ਦੀ ਛਾਤੀ ਸੁੰਗੜ ਗਈ ਆ ਇਸ ਮਸਲੇ ਤੇ, ਹੈ ਨਾ, ਉਹ ਵਰਤਾਰਾ ਹੁਣ ਇਹ ਸਵਾਲ ਪੈਦਾ ਕਰਦਾ, ਤੇ ਇਹ ਆਉਂਦੇ ਸਮੇਂ ਤੱਕ ਇਹ ਸਵਾਲ ਹੁੰਦੇ ਰਹਿਣਗੇ। ਤੇ ਕੀ ਮਤਲਬ ਟਰੰਪ ਨੇ ਸਿਰਫ ਦੁਨੀਆ ਭਰ 'ਚ ਦਿਖਾਵਾ ਕੀਤਾ ਕਿ ਲਓ ਜੀ ਮੈਂ ਵਿਸ਼ਵ ਦੇ ਨਕਸ਼ੇ ਤੇ ਸਭ ਤੋਂ ਵੱਡੇ ਮੁਲਕ ਇਸ ਸਮੇਂ ਜਨਸੰਖਿਆ ਦੇ ਮਾਮਲੇ 'ਚ ਨੰਬਰ 1 ਹੈ ਭਾਰਤ,
ਜੀ,
ਤੇ ਦੂਸਰੇ ਪਾਸੇ ਇਕਨੋਮਿਕਲੀ, ਆਰਥਿਕ ਕਰੀ ਤੇ GDP ਦੇ ਹਵਾਲੇ ਨਾਲ ਵੀ ਦੁਨੀਆ ਦੇ ਮੁਲਕਾਂ ਦੀ ਲਿਸਟ 'ਚ 12ਵੇਂ 13ਵੇਂ ਨੰਬਰ ਤੇ ਖੜਾ। ਵੈਸੇ ਤਾਂ ਉਹਦਾ ਨੰਬਰ ਉੱਪਰ ਵੀ ਮੰਨਿਆ ਸੀਗਾ, ਟੋਪ 10 ਚ ਆਉਣਾ ਚਾਹੀਦਾ, ਕਿਉਂ ਪਿੱਛੇ ਕੀਤਾ ਇਹ ਵੀ ਸਮਝ ਤੋਂ ਪਰਿਆ, ਪਰ ਮੈਂ ਕਹਿੰਦਾ 12ਵੇਂ 13ਵੇਂ ਤੇ ਉਸ ਵਾਲੇ ਨੂੰ, ਦੁਨੀਆ ਦਾ 12ਵੇਂ 13ਵੇਂ ਨੰਬਰ ਦੇ ਮੁਲਕ ਨੂੰ ਇਸ ਤਰ੍ਹਾਂ ਉਹਨਾਂ ਦੇ ਨਾਗਰਿਕਾਂ ਨੂੰ ਭੇਜ ਕੇ ਕੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਅਮਰੀਕਾ ਨੇ, ਦੁਨੀਆ ਨੂੰ ਕੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਜਿਹੜੇ ਮੋਦੀ ਜੀ 5-4 ਦਿਨਾਂ ਬਾਅਦ ਜਾਣ ਨੂੰ ਫਿਰਦੇ ਆ, ਉਹ ਜਵਾਬ ਦੇਣੇ ਸਰ।
ਯਾ ਵਾਈਟ ਹਾਊਸ ਨੇ ਅੱਜ ਇਹ ਗੱਲ ਕਨਫਰਮ ਕਰ ਦਿੱਤੀ ਹੈ ਵੀ ਅਗਲੇ ਹਫਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮਿਲਣਗੇ ਵਾਈਟ ਹਾਊਸ ਦੇ ਵਿੱਚ।
ਕਿਸ ਮੂੰਹ ਨਾਲ?
ਹਾਂ ਯਾ ਯਾ
ਕਿਸ ਮੂੰਹ ਨਾਲ?
ਯਾ ਜੀ
ਤੁਸੀਂ ਜੇ ਆਪਣੇ ਨਾਗਰਿਕਾਂ ਦੀ ਰਾਖੀ ਨਹੀਂ ਕਰ ਸਕਦੇ, ਹੈ ਨਾ, ਕੋਰੋਨਾ ਦੇ ਟਾਈਮ ਵੀ ਇੱਕ ਦੂਸਰੇ ਮੁਲਕਾਂ ਚੋਂ ਲਿਆਂਦੇ ਨੇ ਨਾ ਲੋਕ, ਤੇ ਹੋਰ ਕਿਸੇ ਮੁਲਕ ਦੇ ਵਿੱਚ ਕੋਈ ਮੁਸ਼ਕਿਲ ਆ ਜਾਂਦੀ ਹੈ ਤਾਂ ਕੱਢ ਕੇ ਲਿਆਉਣੇ ਪੈਂਦੇ ਆ ਨਾ ਆਪਣੇ ਬੰਦੇ।
ਜੀ
ਤੇ ਫਿਰ ਉਸੇ ਤਰ੍ਹਾਂ ਇਹਨਾਂ ਨੂੰ ਵੀ ਲਿਆਂਦਾ ਜਾ ਸਕਦਾ ਸੀ, ਕਿਉਂ ਨਹੀਂ ਅਜਿਹੀ ਪਹੁੰਚ ਕਰ ਸਕੇ? ਹੁਣ ਹਮਾਰੇ ਮਿੱਤਰ ਤੇ ਜੱਫੀ ਪਾਉਣੀਆਂ ਤੇ ਤਸਵੀਰਾਂ ਖਿਚਵਾਉਣੀਆਂ ਤੇ ਬਹੁਤ ਕੁਛ ਦੱਸਣਾ, ਹੁਣ ਦੱਸੋ ਬਹੁਤ ਕੁਛ ਇਸ ਨੇ ਉਜਾਗਰ ਕਰ ਦਿੱਤਾ
ਜੀ। ਅੱਛਾ ਦੀਪਕ ਜੀ, ਦਿੱਲੀ ਦੇ ਵਿੱਚ ਵੋਟਾਂ ਪੈ ਗਈਆਂ ਜੀ ਅੱਜ ਫਾਈਨਲੀ, ਤੇ ਵੋਟਾਂ ਤੋਂ ਬਾਅਦ ਜਿਹੜੀ ਐਗਜ਼ਿਟ ਪੋਲ ਆ ਰਹੀ ਹੈ, ਐਗਜ਼ਿਟ ਪੋਲ ਨੇ ਤੇ ਬਣਾ ਦਿੱਤੀ ਸਰਕਾਰ, ਪਰ ਅਸਲ ਜ਼ਮੀਨੀ ਪੱਧਰ ਤੇ ਕੀ ਕੁਝ ਕਿਹੋ ਜਿਹਾ ਵਰਤਾਰਾ ਰਿਹਾ ਅੱਜ? ਨਤੀਜੇ ਮੇਰੇ ਖਿਆਲ 8 ਤਰੀਕ ਨੂੰ ਆਉਣੇ ਨੇ ਜੀ ਅਜੇ।
ਬਿਲਕੁਲ ਜੀ, ਐਗਜ਼ਿਟ ਪੋਲ 'ਚ ਤਾਂ ਦਿੱਲੀ 'ਚ ਬੀਜੇਪੀ ਦੀ ਸਰਕਾਰ ਬਣ ਗਈ ਆ, ਤੇ ਇਸ ਗੱਲ ਨੇ ਆਮ ਆਦਮੀ ਪਾਰਟੀ ਨੂੰ ਫਿਕਰ 'ਚ ਥੋੜਾ ਪਾ ਦਿੱਤਾ। ਸੱਟਾ ਬਾਜ਼ਾਰ ਨੇ ਵੀ ਆਮ ਆਦਮੀ ਪਾਰਟੀ ਦੀਆਂ 25-30 ਸੀਟਾਂ ਪਿਛਲੀ ਵਾਰ ਨਾਲੋਂ ਘਟਾ ਦਿੱਤੀਆਂ, ਤੇ ਮੈਂ ਸਮੁੱਚੇ ਐਗਜ਼ਿਟ ਪੋਲ ਦੇਖ ਰਿਹਾ ਸੀਗਾ, ਲਗਭਗ 1-2 ਐਗਜ਼ਿਟ ਪੋਲ ਨੇ ਜਿਹੜੇ ਆਮ ਆਦਮੀ ਪਾਰਟੀ ਨੂੰ ਬਹੁਮਤ ਦੇ ਨੇੜੇ ਜਾਂ ਬਹੁਮਤ ਦਿਖਾ ਰਹੇ ਨੇ। ਅਦਰਵਾਈਜ਼ ਬਾਕੀ ਸਾਰੇ ਐਗਜ਼ਿਟ ਪੋਲ ਤਾਂ ਬੀਜੇਪੀ ਨੂੰ ਤਾਂ ਬਹੁਮਤ ਦਿਖਾਈ ਰਹੇ ਨੇ। ਮਤਲਬ ਮੈਂ ਇੱਕ ਐਵਰੇਜ ਹੀ ਦੇਖ ਰਿਹਾ ਸੀਗਾ ਕਿ ਸਥਿਤੀ ਕੀ ਆ, ਤਾਂ ਉਹਦੇ ਵਿੱਚ ਆ ਰਿਹਾ ਸੀਗਾ ਕਿ ਆਮ ਆਦਮੀ ਪਾਰਟੀ ਨੂੰ ਸਾਰੇ ਐਗਜ਼ਿਟ ਪੋਲਾਂ ਨੇ 10 ਤੋਂ ਲੈ ਕੇ 37 ਤੱਕ ਸੀਟਾਂ ਦਿੱਤੀਆਂ ਨੇ। ਮਤਲਬ ਹਾਈਐਸਟ ਸੀਟਾਂ ਆਮ ਆਦਮੀ ਪਾਰਟੀ ਨੂੰ ਐਗਜ਼ਿਟ ਪੋਲ 'ਚ 37 ਦਿੱਤੀਆਂ ਗਈਆਂ ਨੇ, ਤੇ ਘੱਟ ਤੋਂ ਘੱਟ 10। ਦੂਸਰੇ ਪਾਸੇ ਬੀਜੇਪੀ ਨੂੰ ਐਵਰੇਜ ਮਤਲਬ ਕਿ 35 ਘੱਟੋ ਘੱਟ ਹਰੇਕ ਦੇ ਵਿੱਚ 35 ਤੋਂ ਲੈ ਕੇ 60 ਤੱਕ ਵੀ ਸੀਟਾਂ ਦਿੱਤੀਆਂ, ਤੇ ਕਾਂਗਰਸ ਨੂੰ ਵੀ 0-2 ਸੀਟਾਂ ਦਿੱਤੀਆਂ ਨੇ
ਜੀ।
ਤੇ ਜਦੋਂ ਇਹਨਾਂ ਸਾਰੇ ਐਗਜ਼ਿਟ ਪੋਲ ਦੀ ਐਵਰੇਜ ਕੱਢੀ ਜਾਂਦੀ ਆ, ਤਾਂ ਬੀਜੇਪੀ ਦੀ ਐਵਰੇਜ 39 ਆ ਰਹੀ ਆ, ਆਮ ਆਦਮੀ ਪਾਰਟੀ ਦੀ ਐਵਰੇਜ 30 ਆ ਰਹੀ ਆ, ਤੇ ਕਾਂਗਰਸ ਦੀ ਐਵਰੇਜ 1 ਆ ਰਹੀ ਆ। ਸੋ ਇਸ ਸਥਿਤੀ ਦੇ ਵਿੱਚ ਬੀਜੇਪੀ ਦੀ ਸਪਸ਼ਟ ਐਗਜ਼ਿਟ ਪੋਲ ਦੇ ਵਿੱਚ ਸਰਕਾਰ ਬਣਦੀ ਨਜ਼ਰ ਆ ਰਹੀ ਆ
ਜੀ।
ਪਰ ਬੀਜੇਪੀ ਜੇ ਐਗਜ਼ਿਟ ਪੋਲ ਦੀ ਗੱਲ ਕਰਨੀ ਆ, ਤਾਂ ਮੈਂ 2015 ਤੇ 2020 ਵਾਲੇ ਸਾਰੇ ਐਗਜ਼ਿਟ ਪੋਲ ਗਲਤ ਹੋਏ ਸੀ। 2015 ਦੇ ਐਗਜ਼ਿਟ ਪੋਲ ਵੀ ਸਾਰੇ ਦੇ ਸਾਰੇ ਗਲਤ, ਤੇ 2020 ਦੇ ਵਿੱਚ ਸਿਰਫ 1 ਐਗਜ਼ਿਟ ਪੋਲ ਸਹੀ ਰਿਹਾ ਸੀਗਾ, ਬਾਕੀ ਲਗਭਗ ਸਾਰੇ ਗਲਤ ਸੀ। ਸੋ ਐਗਜ਼ਿਟ ਪੋਲ ਦੇ ਹਵਾਲੇ ਨਾਲ ਤਾਂ ਕਹਿ ਨਹੀਂ ਸਕਦੇ, ਪਰ ਕੀ ਐਗਜ਼ਿਟ ਪੋਲ ਹਵਾ ਬਣਾਉਣ ਲਈ ਨੇ ਕਿ ਹੁਣ ਜੇਕਰ ਕੁਛ ਖੇਲਾ ਹੋ ਵੀ ਜਾਵੇ? ਕਿਉਂਕਿ ਲੋਕ ਸਭਾ ਚੋਣਾਂ 'ਚ ਵੱਡਾ ਸਵਾਲ ਖੜਾ ਹੋਇਆ ਸੀ ਕਿ ਹਫ਼ਤੇ ਹਫ਼ਤੇ ਬਾਅਦ ਵੋਟ ਪ੍ਰਤੀਸ਼ਤ ਦੀ ਜਾਣਕਾਰੀ ਕਿਵੇਂ ਬਾਹਰ ਆ ਕੇ ਵੱਧਦੀ ਰਹੀ ਹੈ।
ਜੀ ਜੀ ਜੀ,
ਜਦੋਂ ਡਿਜੀਟਲ ਯੁੱਗ ਦੇ ਵਿੱਚ ਹੋਈਏ ਤਾਂ 24 ਘੰਟਿਆਂ 'ਚ ਗੱਲ ਸਾਫ਼ ਹੋ ਜਾਣੀ ਚਾਹੀਦੀ ਹੈ
ਜੀ,
ਕਿ ਜੇ 6 ਵਜੇ ਵਾਲੀਆਂ ਵੋਟਾਂ ਚਲੋ 7 ਵਜੇ ਤੱਕ ਲੋਕ ਲਾਈਨ 'ਚ ਲੱਗੇ ਨੇ, 8 ਵਜੇ ਤੱਕ ਪੈ ਗਈਆਂ, ਤਾਂ 9 ਵਜੇ ਤੱਕ ਤਾਂ ਵਟਸਐਪ 'ਤੇ ਮੈਸੇਜ ਆ ਜਾਣਾ ਚਾਹੀਦਾ ਕਿ ਇੰਨੀਆਂ ਪੋਲ ਹੋਈਆਂ ਜੀ, ਅਤੇ ਉਹ ਤੁਹਾਡਾ ਟੋਟਲ ਡਾਟਾ
ਜੀ।
ਪਰ ਇੱਥੇ 6-6 7-7 ਦਿਨਾਂ ਬਾਅਦ ਵਧੀ ਗਿਣਤੀ, ਉਹ ਇਸ ਲਈ ਸਵਾਲ ਖੜੇ ਹੁੰਦੇ ਨੇ। ਸੋ ਕੀ ਐਗਜ਼ਿਟ ਪੋਲ ਨਾਲ ਮਾਹੌਲ ਬਣਾਇਆ ਜਾਂ ਲੋਕਾਂ ਨੇ ਫੈਸਲਾ ਕਰ? ਮੈਨੂੰ ਤਾਂ ਜੀ ਦਿੱਲੀ ਦੇ ਨਤੀਜਿਆਂ ਨਾਲੋਂ ਵੱਧ ਪੰਜਾਬ ਦਾ ਫਿਕਰ ਹੈ। ਜੇ ਤਾਂ ਕੇਜਰੀਵਾਲ ਜੀ ਜਿੱਤ ਗਏ
ਜੀ,
ਤਾਂ ਮਤਲਬ ਕਿ ਨਖਰਾ ਹੋਰ ਸਿਖਰ ਤੇ ਚਲਾ ਜਾਣਾ, ਤੇ ਪੰਜਾਬ ਦੇ ਸਾਧਨਾਂ ਦੀ ਸੰਸਾਧਨਾਂ ਦੀ ਦੁਰਵਰਤੋਂ ਹੋਰ ਵੱਧ ਜਾਣੀ ਆ। ਤੇ ਜੇ ਖੁਦਾ ਨਾ ਖਾਸਤਾ ਹਾਰ ਗਏ
ਜੀ,
ਫਿਰ ਹੋਰ ਛੋਪੇ ਖੜੇ ਆ ਕਿ ਦਿੱਲੀ ਤੋਂ ਵਿਹਲੇ ਹੋ ਕੇ ਕਿਤੇ ਪੱਕਾ ਹੀ ਬੋਰੀ ਬਿਸਤਰਾ ਲੈ ਕੇ ਇੱਥੇ ਨਾ ਬਹਿ ਜਾਣ। ਸੋ ਇਸ ਲਈ ਦੋਵੇਂ ਪਾਸੇ ਇਹ ਪਹਿਲੂ ਖੜਾ। ਹੁਣ ਦਿੱਲੀ ਵਾਸੀਆਂ ਨੇ ਕੁਛ ਤਾਂ ਇਹ ਵੀ ਕਹਿੰਦੇ ਨੇ ਕਿ ਦਿੱਲੀ ਦੇ ਵਿੱਚ ਬੀਜੇਪੀ ਨੇ ਆਪਣੇ ਤਾਂ ਹਥਿਆਰ ਸਰਕਾਰੀ ਵਰਤੇ ਹੀ ਵਰਤੇ, ਆਪਣੇ ਤਾਂ ਰਾਜਨੀਤਿਕ ਏਜੰਸੀਆਂ ਵਰਤੋਂ ਕੀਤੀ ਓ ਕੀਤੀ। ਕਹਿੰਦੇ ਬਾਇਆ ਸੰਘ ਰਾਹੀਂ ਵੀ ਵਿਅਕਤੀ ਬੜਾ ਕਮਾਲ ਦਾ ਤਰੀਕਾ ਅਪਣਾਇਆ ਚੋਣ ਪ੍ਰਚਾਰ ਲਈ, ਕਿ ਜਿਹੜਾ ਗਲੀ ਮੁਹੱਲਾ ਝੁੱਗੀ ਝੋਪੜੀ ਪਤਾ ਹੈ ਕਿ ਇਹ ਤਾਂ ਸਾਨੂੰ ਪੈਣੀ ਓ ਨਹੀਂ, ਉਸ ਨੂੰ ਵੋਟ ਪਾਉਣ ਲਈ ਨਹੀਂ ਕਹਿੰਦੇ ਨਿਕਲਣ ਦਿੱਤਾ। ਇਹ ਵੀ ਹਵਾਲਾ ਆ ਰਿਹਾ
ਜੀ,
ਠੀਕ ਹੈ ਜੇ ਤੁਸੀਂ ਸਾਨੂੰ ਨਹੀਂ ਪਾਉਣੀ ਤਾਂ ਵੋਟ ਹੀ ਨਾ ਪਾਓ। ਉਹਦੇ ਲਈ ਹੁਣ ਕਿਹੜੇ ਸੌਦੇਬਾਜ਼ੀ ਹੋਈ ਆ, ਇਹ ਜਾਂਚ ਦਾ ਵਿਸ਼ਾ ਹੈ ਕਿ ਚੋਣ ਕਮਿਸ਼ਨ ਇਸ ਹੱਦ ਤੱਕ ਜਾ ਸਕਦਾ, ਇਹ ਪਹਿਲੂ ਵੀ ਹੈਗਾ। ਦੂਸਰੇ ਪਾਸੇ ਜੇ ਇਹ ਢੰਗ ਤਰੀਕਿਆਂ ਦੀ ਗੱਲ ਹੈ, ਤਾਂ ਢੰਗ ਤਰੀਕਿਆਂ ਦੇ ਬਰਾਬਰ ਤਾਂ ਕੇਜਰੀਵਾਲ ਵੀ ਹੈਗੇ, ਤੇ ਮੈਨੂੰ ਲੱਗਦਾ ਕਿ ਬੀਜੇਪੀ ਨਾਲੋਂ ਜਾਂ ਉਹਨਾਂ ਦੇ ਆਗੂਆਂ ਨਾਲੋਂ ਵੱਧ ਮਤਲਬ ਕਿ ਪਖੰਡਬਾਜ਼ ਕਰਨ ਦੇ ਵੀ ਮਾਹਰ ਹੈਗੇ ਕੇਜਰੀਵਾਲ। ਇਸ ਲਈ ਦੋਵਾਂ 'ਚ ਕੋਈ ਕਮੀ ਨਹੀਂ ਹੈ, ਦੋਵੇਂ ਤਿੰਨਾਂ ਬਰਾਬਰ ਦੀ ਖੇਡ ਖੇਡਦੀਆਂ, ਸਿਆਹੀ ਸਟਾ ਲਈ, ਥੱਪੜ ਮਰਾ ਲਿਆ, ਆਹ ਕਰਾ ਲਿਆ, ਵਾਹ ਕਰ ਲਿਆ, ਉਹ ਸਾਰੇ ਢੰਗ ਤਰੀਕੇ ਆਉਂਦੇ ਆ, ਰੋਣਾ ਧੋਣਾ ਵਿਚਾਰਾ ਬਣਨਾ ਸਾਰਾ ਕੁਛ ਆਉਂਦਾ। ਸੋ ਪਰ ਦਿੱਲੀ ਵਾਸੀ ਜਿਹੜੇ ਬੁਨਿਆਦੀ ਮੁਸ਼ਕਲਾਂ 'ਚ ਜੂਝ ਰਹੇ ਨੇ, ਉਹਨਾਂ ਦੇ ਹਵਾਲੇ ਨਾਲ ਉਹ ਕਿਹਨੂੰ ਚੁਣਦੇ ਨੇ? ਇੱਕ ਇਹ ਮਾਹੌਲ ਬੀਜੇਪੀ ਐਕਤੀ ਕਾਫ਼ੀ ਫੈਲਾਉਣ 'ਚ ਕਾਮਯਾਬ ਹੋਈ ਕਿ ਬਈ ਜੇ ਕੇਜਰੀਵਾਲ ਕੰਮੇ ਨਹੀਂ ਕਰ ਸਕਦਾ, ਜਾਂ ਕੁਝ ਨੂੰ ਲੱਗਿਆ ਜਦੋਂ ਕੇਜਰੀਵਾਲ ਨੂੰ ਕੰਮੇ ਨਹੀਂ ਕਰਨ ਦੇਣਾ ਬੀਜੇਪੀ ਨੇ, ਇਹਦੇ ਨਾਲ ਤਾਂ ਉਹਨਾਂ ਨੂੰ ਵਿਚੋੜ ਲਓ, ਪੈਸਾ ਤਾਂ ਹੈ ਉਹਨਾਂ ਕੋਲ, ਕੁਛ ਕਰ ਦੇਣਗੇ, ਜਾਂ ਐਲਜੀ ਤਾਂ ਹੈ ਉਹਨਾਂ ਕੋਲ, ਫਿਰ ਕੰਮ ਹੋ ਜੂਗਾ, ਟਕਰਾਅ ਨਹੀਂ ਹੋਊਗਾ। ਸੋ ਇਸ ਹਵਾਲੇ ਨਾਲ ਵੀ ਵੋਟਰ ਨੂੰ ਭਰਮਾਉਣ ਦੀ ਕੋਸ਼ਿਸ਼। ਸੋ ਹੁਣ ਹੋ ਗਿਆ ਜੀ ਜੋ ਹੋਣਾ, ਹੁਣ 8 ਨੂੰ ਦੇਖਦੇ ਹਾਂ ਕੀ ਨਤੀਜੇ ਹੁੰਦੇ ਆ
ਜੀ। ਦੀਪਕ ਜੀ, ਕੁੰਭ ਦੇ ਮੇਲੇ ਵਿੱਚ ਜਿਹੜੀਆਂ ਕੁਝ ਘਟਨਾਵਾਂ ਵਾਪਰੀਆਂ, ਮੌਤਾਂ ਦੀ ਗਿਣਤੀ ਨੂੰ ਲੈ ਕੇ ਜੋ ਕੁਛ ਡਿਸਕਸ਼ਨ ਚੱਲ ਰਹੀ, ਵੀ ਅਸਲ 'ਚ ਕਿੰਨੇ ਲੋਕ ਮਾਰੇ ਗਏ ਨੇ, ਉਸ ਹਵਾਲੇ ਤੋਂ ਕੀ ਵੇਰਵੇ ਨੇ ਜੀ, ਕੀ ਗੱਲਾਂ ਸਾਹਮਣੇ ਆ ਰਹੀਆਂ ਨੇ?
ਬਿਲਕੁਲ ਜੀ, ਜਿਸ ਘਟਨਾ ਨੇ ਪੂਰੇ ਮੁਲਕ ਨੂੰ ਝੰਜੋੜ ਦਿੱਤਾ ਸੀ ਕਿ ਜੋ ਰੰਗ ਚੱਲ ਰਿਹਾ ਸੀ ਕੁੰਭ ਦੇ ਮੇਲੇ ਦਾ,
ਹਾਂਜੀ,
ਉਸ ਰੰਗ 'ਚ ਇੱਕ ਤਰ੍ਹਾਂ ਨਾਲ ਭੰਗ ਪਈ ਜਦੋਂ ਉਹ ਭਗਦੜ ਵਾਲੀ ਖਬਰ ਸਾਹਮਣੇ ਆਈ, ਤੇ ਉਹ ਗਿਣਤੀ ਕਦੇ 10 ਆਈ, ਫਿਰ 15 ਆਈ, ਫਿਰ 18 ਆਈ, ਫਿਰ 30 ਤੱਕ ਵੀ ਗਈ, ਫਿਰ 40-50 ਦੀਆਂ ਗੱਲਾਂ ਵੀ ਚੱਲੀਆਂ, ਹੈ ਨਾ। ਉਸ ਤੋਂ ਬਾਅਦ ਕੁੱਲ ਮਿਲਾ ਕੇ ਸਰਕਾਰੀ ਅੰਕੜਾ 30 ਤੇ 10 ਕੇ ਫਾਈਲ ਬੰਦ ਹੋ ਗਈ। ਕੁਝ ਨੇ ਕਿਹਾ ਜੀ ਕਿ ਉੱਥੇ ਮਤਲਬ ਸੰਗਮ 'ਚ ਬਹਾਤੀਆਂ ਲਾਸ਼ਾਂ, ਕੁਝ ਕਹਿੰਦੇ ਜੀ ਟਰਾਲੀ 'ਚ ਰੇਤੇ ਨਾਲ ਹੁੰਝ ਕੇ ਲੈ ਗਏ ਜੀ, ਭਰ ਕੇ ਲੈ ਗਏ ਜੀ, ਬਹੁਤ ਕੁਛ ਕਿਹਾ ਗਿਆ। ਇਸ ਮੌਕੇ ਵਿਜੇ ਜੀ ਬਜਟ ਸੈਸ਼ਨ ਚੱਲ ਰਿਹਾ ਭਾਰਤ ਦੇ ਵਿੱਚ, ਭਾਰਤੀ ਸੰਸਦ ਦੇ ਵਿੱਚ। ਉਸ ਬਜਟ ਸੈਸ਼ਨ ਦੇ ਦੌਰਾਨ ਕੁਝ ਆਗੂਆਂ ਨੇ ਇਸ ਮੁੱਦੇ ਦੇ ਉੱਤੇ ਵੱਡੀ ਬਹਿਸ ਕੀਤੀ। ਮਤਲਬ ਬਜਟ ਸੈਸ਼ਨ ਦੇ ਦੌਰਾਨ, ਰਾਸ਼ਟਰਪਤੀ ਦੇ ਭਾਸ਼ਣ ਦੇ ਹਵਾਲੇ ਚੱਲਦੀ ਬਹਿਸ ਦੇ ਦੌਰਾਨ ਅਖਿਲੇਸ਼ ਯਾਦਵ ਕਹਿ ਰਿਹਾ ਸੀਗਾ ਕਿ ਤੁਸੀਂ ਤਾਂ ਕਹਿ ਰਹੇ ਸੀਗੇ ਕਿ ਡਿਜੀਟਲ ਕੁੰਭ ਹੈ, ਤੇ ਫਿਰ ਜੇ ਡਿਜੀਟਲ ਕੁੰਭ ਹੈ ਤਾਂ ਉਹਦੇ ਵਿੱਚ ਡਿਜਿਟ ਕਿਉਂ ਲੁਕੋ ਰਹੇ ਹੋ ਤੁਸੀਂ? ਉਹ ਕਹਿੰਦੇ ਕਿ ਮੌਤ ਦੇ ਅੰਕੜੇ ਲੁਕੋਏ ਜਾ ਰਹੇ ਨੇ। ਇਸੇ ਤਰ੍ਹਾਂ ਉਹ ਸੰਜੇ ਰਾਊਤ ਨੇ, ਸ਼ਿਵ ਸੈਨਾ ਦੇ ਮੈਂਬਰ ਪਾਰਲੀਮੈਂਟ, ਉਹ ਕਹਿ ਰਹੇ ਸੀ ਕਹਿੰਦੇ ਕਿ ਡਰਾਮਾ ਕੀਤਾ ਜਾ ਰਿਹਾ ਯੋਗੀ ਸਰਕਾਰ ਵੱਲੋਂ ਕਿ 30 ਦੀ ਮੌਤ ਹੋਈ ਹੈ, ਮੌਤ ਦਾ ਅੰਕੜਾ ਤਾਂ 2000 ਦੇ ਪਾਰ ਹੈ
ਜੀ
ਉਹਨਾਂ ਦਾ। ਇਹ ਸੰਸਦ ਦੇ ਵਿੱਚ ਕਹਿਣਾ ਇੱਕ ਮੈਂਬਰ ਪਾਰਲੀਮੈਂਟ ਦਾ, ਮੈਂ ਕਹਿਣਾ ਜੇ ਝੂਠ ਸੱਚ ਵੀ ਹੈ ਜਾਂਚ ਦਾ ਵਿਸ਼ਾ ਫਿਰ,
ਹਾਂਜੀ,
ਜੇ ਸੰਸਦ 'ਚ ਖੜ ਕੇ ਵੀ ਮਤਲਬ ਕਿ ਜਾਂ ਤਾਂ ਤੁਸੀਂ ਝੂਠ ਬੋਲ ਰਹੇ ਜਾਂ ਉਹ ਝੂਠ ਬੋਲ ਰਹੇ, ਪਰ ਇਹ ਜਾਂਚ ਦਾ ਵਿਸ਼ਾ। ਦੂਸਰੇ ਪਾਸੇ ਜੋਗੀ ਜੀ ਕਹਿ ਰਹੇ ਨੇ ਕਿ ਇਹ ਹਿੰਦੂ ਧਰਮ ਨੂੰ ਬਦਨਾਮ ਕਰਨ ਦੀ, ਕੁੰਭ ਨੂੰ ਬਦਨਾਮ ਕਰਨ ਦੀ ਵਿਰੋਧੀਆਂ ਦੀ ਸਾਜਿਸ਼ ਹੈ, ਉਹ ਜਾਣ ਬੁੱਝ ਕੇ ਜਿਹੀ। ਪਰ ਇਹ ਸਭ ਦੇ ਦਰਮਿਆਨ ਬੀਜੇਪੀ ਦੀ ਉਹ ਮੈਂਬਰ ਪਾਰਲੀਮੈਂਟ ਹੈ ਜੀ ਹਿਮਾ ਮਲਣੀ, ਕਹਿੰਦੀ ਇਤਨੀ ਵੀ ਬੜੀ ਘਟਨਾ ਨਹੀਂ ਹੈ ਜਿਤਨਾ ਤੁਸੀਂ ਸ਼ੋਰ ਮਚਾ ਰਹੇ ਹੋ। ਮਤਲਬ ਅਫਸੋਸ, ਇੱਕ ਬੰਦੇ ਦੀ ਮੌਤ ਵੀ ਮਤਲਬ ਕਿ ਤੁਹਾਨੂੰ ਝੰਜੋੜ ਦੇਣੀ ਚਾਹੀਦੀ ਹੈ। ਤੇ ਇੱਥੇ ਤਾਂ ਸਰਕਾਰੀ ਅੰਕੜੇ ਦੀਆਂ 30 ਦੀ ਉਹ ਮੈਂ ਗੱਲ ਕਰਦਾ, ਮੈਂ ਵੱਧ ਦੀ ਗੱਲ ਨਹੀਂ ਕਰਦਾ ਕਿ 30 ਦੇ ਹਵਾਲੇ ਨਾਲ ਵੀ, ਪਰ ਇਹ ਸਾਰੀ ਬਿਆਨਬਾਜ਼ੀ ਹੈ
ਜੀ
ਜੋ ਸੰਸਦ 'ਚ। ਪਰ ਜਿਹੜੇ ਤੱਥਾਂ ਦੇ ਹਵਾਲੇ ਨਾਲ ਮੈਂ ਗੱਲ ਕਰਨ ਲੱਗਿਆ, ਉਹ ਤੱਥ ਸਪਸ਼ਟ ਇਸ਼ਾਰਾ ਕਰਦੇ ਨੇ ਕਿ ਖੇਲਾ ਕੋਈ ਹੈਗਾ, ਮੌਤ ਦੇ ਅੰਕੜੇ ਵੱਧ ਨੇ, ਕਿਉਂਕਿ ਲਾਸ਼ਾਂ ਹੀ ਬਿਆਨ ਕਰਨ ਲੱਗ ਪਈਆਂ ਕਿ ਭਾਈ ਗਿਣਤੀ ਵੱਧ ਹੈ। ਵਿਜੇ ਜੀ ਸਵਾਲ ਇਹ ਆ ਕਿ ਕੁਝ ਲੋਕ ਜ਼ਖਮੀ ਨੇ, ਉਹਨਾਂ ਦੀ ਸੂਚੀ ਹੈਗੀ, ਕੁਝ ਲੋਕ ਮ੍ਰਿਤਕ ਨੇ, ਉਹਨਾਂ ਦੀ ਸੂਚੀ ਤੁਸੀਂ ਜਾਰੀ ਕਰਤੀ, ਜਿਹੜੇ ਲਾਪਤਾ ਨੇ ਉਹ ਕਿੱਥੇ ਗਏ? ਮਤਲਬ ਬੰਦੇ ਜਵਾਕ ਤਾਂ ਹੈ ਨੀ ਗਏ ਕੋਈ, ਉਹਨਾਂ ਨੂੰ ਅਗਵਾਹ ਕਰਕੇ ਲੈ ਗਿਆ। ਜਿਹੜੇ ਉਸ ਭਗਦੜ ਤੋਂ ਪਹਿਲਾਂ ਤਾਂ ਕੱਪੜੇ ਪਰਿਵਾਰਾਂ ਦੇ ਜੀ ਨਾਲ ਸੀ, ਭਗਦੜ ਤੋਂ ਬਾਅਦ ਲਾਪਤਾ ਨੇ
ਜੀ,
ਉਹਨਾਂ ਨੂੰ ਕਿਸ ਖਾਤੇ ਪਾਉਂਗੇ? ਸਵਾਲ ਇਹ ਆ। ਹਾਂ, ਇੱਕ ਹੋਰ ਪਹਿਲੂ, ਹੁਣ ਜਿਹੜਾ ਲਾਸ਼ਾਂ ਨੇ ਬਿਆਨ ਕੀਤਾ ਕਿ ਮੌਤ ਦੀ ਗਿਣਤੀ 30 ਨਹੀਂ ਇਹ ਤੋਂ ਵੱਧ ਹੈ, ਮੈਂ ਇੱਕ ਉਦਾਹਰਨ ਨਾਲ ਦੱਸਦਾ। ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ਦੀ ਇੱਕ 62 ਸਾਲਾ ਔਰਤ ਜਿਹੜੀ ਨਿਆਲੀ ਦੇਵੀ,
ਹਾਂਜੀ,
ਇਹ 62 ਸਾਲਾ ਔਰਤ ਦੀ ਮੌਤ ਹੋ ਗਈ ਉਸ ਭਗਦੜ ਦੇ ਵਿੱਚ। ਉਸ ਦਾ ਬਜ਼ੁਰਗ ਘਰ ਵਾਲਾ, ਉਹਦੇ ਬੱਚੇ ਪਹਿਲਾਂ ਗੁੰਮਸ਼ੁਦਾ ਵਾਲੀ ਸੂਚੀਆਂ 'ਚ ਉਹਨੂੰ ਲੱਭਦੇ ਨੇ, ਜਿਹੜੇ ਬਿਖਰੇ ਹੋਏ ਨੇ ਲੋਕ ਉਹਨਾਂ 'ਚੋਂ ਭਾਲਦੇ ਨੇ, ਜਦੋਂ ਉਹ ਸਰਕਾਰ 'ਚੋਂ ਕਿਤੇ ਨਹੀਂ ਲੱਭਦੀ, ਉਹ ਜ਼ਖਮੀਆਂ ਵਾਲੀਆਂ ਸੂਚੀਆਂ 'ਚ ਲੱਭਦੇ ਫਿਰਦੇ ਨੇ, ਹਸਪਤਾਲਾਂ 'ਚ ਉਹਨੂੰ ਲੱਭਦੇ ਨੇ। ਮਤਲਬ ਫਿਰ ਉਹ ਭਾਰੀ ਮਨ ਨਾਲ ਮਤਲਬ ਕਿ ਹਸਪਤਾਲ ਦੇ ਉਹਨਾਂ ਖੇਤਰਾਂ ਵੱਲੋਂ ਵੜਦੇ ਨੇ ਜਿੱਥੇ ਲਾਸ਼ਾਂ ਰੱਖੀਆਂ ਸੀ, ਔਰ ਉਹਨਾਂ ਦੇ ਵਿੱਚੋਂ ਇੱਕ ਲਾਸ਼ ਉਹ ਪਰਿਵਾਰ ਪਛਾਣ ਲੈਂਦਾ ਕਿ ਸਾਡੇ ਬਜ਼ੁਰਗ ਦੀ ਲਾਸ਼ ਹੈ। ਹੁਣ ਉਸ ਲਾਸ਼ ਨੂੰ ਮਤਲਬ ਕਿ ਇਸ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਕਿ ਜੀ ਠੀਕ ਹੈ, ਇਹ ਇਹ ਤੁਹਾਡੀ ਲਾਸ਼ ਹੈ, ਤੇ ਉਹ ਉਸਨੂੰ 15,000 ਰੁਪਈਏ ਦਾ ਇੱਕ ਲਿਫਾਫਾ ਫੜਾਤਾ
ਜੀ
ਕਿ ਆਹ ਜੀ ਇਹ ਤੁਹਾਡਾ ਲਿਫਾਫਾ ਹੈ ਕਿ ਤੁਸੀਂ ਐਂਬੂਲੈਂਸ ਕਰ ਲਿਓ, 15,000 ਰੁਪਏ 'ਚ ਜਾਓ ਘਰ ਨੂੰ। ਉਹ ਕਹਿੰਦੇ ਨਾ ਸਾਨੂੰ ਦੱਸਿਆ ਕਿ ਪੋਸਟਮਾਰਟਮ ਹੋਊਗਾ ਨਹੀਂ ਹੋਊਗਾ, ਹੋਇਆ ਜਾਂ ਨਹੀਂ ਹੋਇਆ, ਨਾ ਕਿਸੇ ਕਾਗਜ਼ ਪੱਤਰ ਦੇ ਦਸਤਖਤ, ਨਾ ਸਾਡੇ ਨਾਲ ਕੋਈ ਮੁਆਵਜ਼ੇ ਦੀ ਗੱਲ, ਨਾ ਕੋਈ, ਸਾਨੂੰ 15,000 ਦਿੱਤਾ ਤੇ ਐਂਬੂਲੈਂਸ ਕਰਾਈ, ਅਸੀਂ ਘਰੇ ਆ ਗਏ। ਹੁਣ ਘਰੇ ਆਉਣ ਤੋਂ ਬਾਅਦ ਜਦੋਂ ਪ੍ਰਕਿਰਿਆ ਸ਼ੁਰੂ ਹੋਈ
ਜੀ,
ਜਿਵੇਂ ਆਪਣੇ ਮਤਲਬ ਦਾਹ ਸੰਸਕਾਰ ਤੋਂ ਪਹਿਲਾਂ ਪ੍ਰਕਿਰਿਆ ਹੁੰਦੀ ਆ, ਉਹ ਬੋਡੀ ਅੱਜ ਕੱਲ ਨਾ ਉਹ ਜਿਪ ਜੇ ਵਾਲੇ ਚਿੱਟੇ ਕਵਰਾਂ 'ਚ ਪਾ ਕੇ ਦੇ ਦਿੱਤੀ ਜਾਂਦੀ ਆ। ਸੋ ਜਦੋਂ ਉਹ ਕਵਰ ਲਾਇਆ ਗਿਆ ਤਾਂ ਉਸ ਕਵਰ ਦੇ ਉੱਤੇ 48 ਨੰਬਰ ਮਾਰਕਾ ਲੱਗਿਆ ਹੋਇਆ ਸੀ, ਮਤਲਬ ਇੱਕ ਨਿਸ਼ਾਨਦੇਹੀ ਪਿੰਨ ਪੁਆਇੰਟ ਕੀਤਾ ਗਿਆ ਸੀਗਾ ਕਿ 48 ਨੰਬਰ ਹੈ ਜੀ ਇਹ। ਸੋ ਹੁਣ ਉਸ ਹਵਾਲੇ ਨਾਲ ਇਹ ਸਵਾਲ ਖੜਾ ਹੋ ਗਿਆ ਕਿ ਕੀ ਇਹ 48ਵੀਂ ਮੌਤ ਹੈ, ਉਹਦੀ ਗਿਣਤੀ 48ਵੇਂ ਵਿੱਚ ਹੋਈ ਹੈ? ਸੋ ਇਸ ਨੂੰ ਬਕਾਇਦਾ ਤੌਰ ਤੇ ਐਂਬੂਲੈਂਸ ਵਾਲਾ ਛੱਡ ਕੇ ਗਿਆ, ਤੇ ਉਹਦੇ ਉੱਤੇ ਉਹਨਾਂ ਨੇ ਕਵਰ ਲਾ ਕੇ ਜਦੋਂ ਦੇਖਿਆ ਤਾਂ ਉਹਨੂੰ ਲੱਗਿਆ ਕਿ 48 ਨੰਬਰ ਕਿਉਂ ਹੈ। ਚਲੋ ਮਾਮਲਾ ਇੱਥੇ ਮੁੱਕ ਜਾਣਾ ਚਾਹੀਦਾ ਸੀ ਵੈਸੇ ਤਾਂ,
ਜੀ
ਪਰ ਉਸ ਤੋਂ ਬਾਅਦ ਜਦੋਂ ਨਵਾਈ ਧਵਾਈ ਸ਼ੁਰੂ ਹੋਈ ਤਾਂ ਉਸ ਬਜ਼ੁਰਗ ਔਰਤ ਦੇ ਪੈਰ ਦੀ ਤਲੀ ਦੇ ਉੱਤੇ ਕਾਲੇ ਮਾਰਕ ਪੈਨ ਨਾਲ, ਜਿਹੜਾ ਪੱਕਾ ਮਾਰਕ ਹੁੰਦਾ ਹੈ, ਉਹਦੇ ਨਾਲ 61 ਨੰਬਰ ਲਿਖਿਆ ਹੋਇਆ ਸੀ ਗੋਲ ਚੱਕਰ 'ਚ। ਹੁਣ ਦੱਸੋ ਇਹ 30ਾਂ ਦੇ ਵਿੱਚ ਹੈ ਮੌਤ, ਇਹ 48ਵੀਂ ਮੌਤ ਹੈ, ਇਹ 61ਵੀਂ ਮੌਤ ਹੈ, ਕੀ ਹੈ ਅੰਕੜੇ? ਇਹ ਸਵਾਲ ਵੱਡਾ ਖੜਾ ਹੋ ਗਿਆ ਇਸ ਘਟਨਾ ਨੇ। ਇੱਕ ਇਹ ਸਵਾਲ ਪੈਦਾ ਕਰਤਾ ਕਿ ਇਹ ਸਥਿਤੀ ਕਿੰਨਵੀਂ ਹੈ। ਉਹ ਕਹਿੰਦੇ ਨੇ 30 ਬੰਦੇ ਮਰੇ ਨੇ, ਕਫਨ ਦੇ ਉੱਤੇ 48 ਨੰਬਰ ਹੈ ਤੇ ਲਾਸ਼ ਦੀ ਪੈਰ ਦੇ ਉੱਤੇ 61ਵਾਂ ਨੰਬਰ ਹੈ। ਇਹਦਾ ਮਤਲਬ ਕੁੰਭ ਦੇ ਮੇਲੇ ਦੇ ਵਿੱਚ ਗਿਣਤੀ ਕਿਤੇ ਕਿਤੇ ਬਹੁਤ ਜ਼ਿਆਦਾ ਹੈ। ਤੇ ਸਰਕਾਰਾਂ ਕੁਝ ਲੁਕੋ ਰਹੀਆਂ ਨੇ। ਵੈਸੇ ਅੱਜ ਮੋਦੀ ਜੀ ਵੀ ਇਸ਼ਨਾਨ ਕਰਿਆ ਹੈ। ਹੋ ਸਕਦਾ ਹੈ ਕਿ ਹਮੇਸ਼ਾ ਉਹ ਚੋਣਾਂ ਤੋਂ ਬਾਅਦ ਜਦੋਂ ਵੀ ਕੋਈ ਚੋਣ ਪ੍ਰਚਾਰ ਮੁੱਕਦਾ, ਕਦੇ ਉਹ ਸਮਾਧੀ ਲਾਉਣ ਲਈ ਜਾਂਦੇ ਨੇ, ਕਦੇ ਉਹ ਨਤਮਸਤਕ ਹੋਣ ਲਈ ਜਾਂਦੇ ਨੇ, ਅੱਜ ਉਹ ਇਸ਼ਨਾਨ ਕਰਕੇ ਆਏ ਨੇ। ਠੀਕ ਹੈ, ਕਈ ਵਾਰ ਚੋਣਾਂ 'ਚ ਜ਼ਿਆਦਾ ਝੂਠ ਝਾਟ ਬੋਲ ਹੋ ਜਾਂਦਾ, ਇਸ ਲਈ ਲੱਗਦਾ ਕਿ ਪਾਪ ਧੋ ਲੈਣੇ ਚਾਹੀਦੇ ਨੇ। ਚਲੋ ਮੋਦੀ ਜੀ ਤਾਂ ਧੋਏ, ਬਾਕੀ ਤਾਂ ਇਹ ਵੀ ਨਹੀਂ ਕਰਨ ਜਾਂਦੇ ਚੋਣਾਂ ਤੋਂ ਬਾਅਦ ਕਿ ਹੋਰ ਦਲਾਂ ਨੇ, ਚਲੋ ਇਹ ਵੀ ਕੰਮ ਕਰ ਲੈਣ, ਪਰ ਆਹ ਜਿਹੜਾ ਪਹਿਲੂ ਹੈ ਇਹਦਾ ਸੱਚ ਕਦੋਂ ਸਾਹਮਣੇ ਆਏਗਾ? ਇਹਦਾ ਮਤਲਬ ਕੁਛ ਗੜਬੜ ਹੈਗੀ ਹੈ ਕੁੰਭ ਦੇ ਜਿਹੜੇ ਪਿੱਛੇ ਜਿਹੜਾ ਮੌਤਾਂ ਨਾਲ।
ਦੀਪਕ ਜੀ, ਪੰਜਾਬ ਦੇ ਵਿੱਚ ਕਿਸਾਨਾਂ ਦੇ ਸਿਰ ਅਸੀਂ ਅਕਸਰ ਇਹ ਗੱਲ ਸੁਣਦੇ ਹਾਂ ਵੀ ਪਤਾ ਵੀ ਹੈ, ਅਸੀਂ ਦੇਖੀਆਂ ਨੇ ਕਹਾਣੀਆਂ ਪਿਛਲੇ ਦਹਾਕਿਆਂ ਵਿੱਚ ਕਿ ਕਰਜ਼ੇ ਦੀ ਮਾਰ ਹੇਠ ਕਿਸਾਨੀ ਕਿਸ ਤਰ੍ਹਾਂ ਦੱਬੀ ਹੋਈ ਆ। ਅੰਕੜੇ ਇੱਧਰਲੇ ਪਾਸਿਓਂ ਕੀ ਹਾਲ ਬਿਆਨੀ ਕਰਦੇ ਨੇ ਜੀ ਕਿ ਪੰਜਾਬ ਦੇ ਵਿੱਚ ਜਿਹੜੇ 38 ਲੱਖ ਕਿਸਾਨ ਨੇ ਉਹਨਾਂ ਦੇ ਸਿਰ ਕਰਜ਼ਾ ਕਿੰਨਾ ਜੀ?
ਇਹ ਭਾਰਤ ਦੀ ਸੰਸਦ ਦੇ ਵਿੱਚ ਨਿਰਮਲਾ ਸੀਤਾਰਮਨ ਸਾਡੇ ਵਿੱਤ ਮੰਤਰੀ ਨੇ, ਉਹਨਾਂ ਨੇ ਇਹ ਅੰਕੜੇ ਪੇਸ਼ ਕੀਤੇ ਨੇ ਤੇ ਉਹਨਾਂ ਨੇ RBI ਦੀ ਰਿਪੋਰਟ ਦੇ ਹਵਾਲੇ ਨਾਲ ਖੁਲਾਸਾ ਕੀਤਾ ਕਿ ਪੰਜਾਬ ਦੇ 38 ਲੱਖ ਤੋਂ ਵੱਧ, 38,37,000 ਤੋਂ ਵੱਧ ਕਿਸਾਨਾਂ ਦੇ ਸਿਰ 1,00,000 ਕਰੋੜ ਤੋਂ ਵੱਧ ਕਰਜ਼ਾ ਜੀ, 1.04 ਲੱਖ ਕਰੋੜ ਦਾ ਕਰਜ਼ਾ। ਔਰ ਇਹਦੇ ਵਿੱਚ ਜੇਕਰ ਮੈਂ ਦੇਖਾਂ ਤਾਂ ਮੈਂ ਦੇਖ ਰਿਹਾ ਸੀਗਾ ਕਿ ਜਿਹੜੇ ਸਾਡੇ ਵਪਾਰਕ ਬੈਂਕ ਨੇ, ਮਤਲਬ ਉਹਨਾਂ ਦੇ ਵਿੱਚ ਵੀ ਹਰਿਆਣਾ ਔਰ ਪੰਜਾਬ ਦਾ ਕਰਜ਼ਾ ਲਗਭਗ ਬਰਾਬਰ ਹੀ ਚੱਲ ਰਿਹਾ। ਇਸੇ ਤਰ੍ਹਾਂ ਹਿਮਾਚਲ ਦਾ ਹੈ, ਇਸੇ ਤਰ੍ਹਾਂ ਪੰਜਾਬ ਦੇ ਜਿਹੜੇ ਵਪਾਰਕ ਬੈਂਕਾਂ ਦਾ ਕਰਜ਼ਾ ਹੈ ਉਹ 22 ਲੱਖ ਤੋਂ ਵੱਧ ਕਿਸਾਨਾਂ ਦੇ ਸਿਰ 85,000 ਕਰੋੜ ਤੋਂ ਉੱਪਰ ਹੈ ਜੀ, ਜਦੋਂ ਕਿ ਹਰਿਆਣਾ ਦੇ ਵਿੱਚ 22 ਲੱਖ ਤੋਂ ਵੱਧ ਕਿਸਾਨਾਂ ਦੇ ਸਿਰ 71,000 ਤੋਂ ਵੱਧ ਕਰੋੜ ਦਾ ਕਰਜ਼ਾ ਹੈ। ਇਸੇ ਤਰ੍ਹਾਂ ਹਿਮਾਚਲ ਦੇ ਵਿੱਚ 4 ਲੱਖ ਤੋਂ ਵੱਧ ਕਿਸਾਨਾਂ ਦੇ ਸਿਰ 8,000 ਕਰੋੜ ਤੋਂ ਵੱਧ ਦਾ ਕਰਜ਼ਾ ਹੈ। ਇਹ ਇਸੇ ਆਬਾਦੀ ਦਾ ਦੂਸਰੇ ਜਿਹੜੇ ਸਾਡੇ ਬੈਂਕ ਹੁੰਦੇ ਨੇ, ਮਤਲਬ ਪੇਂਡੂ ਬੈਂਕ, ਕਿਸਾਨੀ ਵਾਲੇ ਬੈਂਕ, ਉਹ 'ਚ ਵੀ 11 ਲੱਖ ਤੋਂ ਵੱਧ, 11.94 ਲਗਭਗ 12 ਲੱਖ ਕਿਸਾਨਾਂ ਦੇ ਸਿਰ 10,000 ਕਰੋੜ ਤੋਂ ਵੱਧ ਦਾ ਕਰਜ਼ਾ ਹੈ ਤੇ ਹਰਿਆਣਾ 'ਚ ਵੀ 13 ਲੱਖ ਤੋਂ ਵੱਧ ਕਿਸਾਨਾਂ ਦੇ ਸਿਰ 14,000 ਕਰੋੜ ਤੋਂ ਵੱਧ ਦਾ ਕਰਜ਼ਾ। ਇੱਕ ਪਾਸੇ ਪੰਜਾਬ ਦੇ ਵਿੱਚ ਕਿਸਾਨਾਂ ਦੇ ਸਿਰ ਕਰਜ਼ਾ ਲਗਾਤਾਰ ਵਧੀ ਜਾਂਦਾ
ਜੀ,
ਇੱਧਰ ਸ਼ੰਭੂ ਔਰ ਖਨੌਰੀ ਬਾਰਡਰ ਦੇ ਉੱਤੇ ਸਾਲ ਹੋ ਜਾਣਾ ਆ 13 ਫਰਵਰੀ ਨੂੰ, 12 ਔਰ 13 ਤਰੀਕ ਨੂੰ ਉੱਥੇ ਮਹਾਂਪੰਚਾਇਤਾਂ ਨੇ, ਅੱਜ ਸ਼ੰਭੂ ਦੇ ਇੱਕ ਪਾਸੇ ਵਾਲੀ ਇੱਕ ਰੋਡ ਹੈ ਨਾ, ਉੱਧਰੋਂ ਬੈਰੀਗੇਟ ਹਟਾ ਕੇ ਖੋਲ੍ਹਣ ਦੀ ਪ੍ਰਕਿਰਿਆ ਵੀ ਹੋਈ ਹੈ ਕਿ ਰਾਹ ਚਾਲੂ ਹੋ ਜਾਵੇ, ਉਹ ਵੀ ਇਹ ਮਤਲਬ ਟੋਲ ਤੋਂ ਖੋਲ੍ਹਿਆ ਜਾ ਰਿਹਾ ਸਵੇਰ ਤੋਂ ਜਾਂ ਅੱਜ ਸ਼ਾਮ ਤੋਂ ਹੀ ਉਹ ਸਾਡਾ ਰੋਡ ਕਲੀਅਰ ਵੀ ਹੋ ਜਾਵੇ। ਪਰ ਇਹ ਸਭ ਦੇ ਬਾਵਜੂਦ ਵੀ ਕਿਤੇ ਵੀ ਰੂਪ ਦੇ ਵਿੱਚ ਕੇਂਦਰ ਸਰਕਾਰ ਇਸ ਮਸਲੇ ਤੇ ਚਾਰਜੋਈ ਕਰਦੀ ਨਜ਼ਰ ਨਹੀਂ ਆਉਂਦੀ ਤੇ ਪੰਜਾਬ ਸਰਕਾਰ ਵੀ ਇਸ ਮਸਲੇ ਨੂੰ ਹੱਲ ਕਰਾਉਣ ਦੀ ਤਵੀਅਤ 'ਚ ਨਜ਼ਰ ਨਹੀਂ ਆਉਂਦੀ ਤੇ ਕੁਝ ਤਰ੍ਹਾਂ ਤਾਂ ਇਹ ਵੀ ਕਹਿੰਦੀਆਂ ਕਿ ਇਹ ਤਾਂ ਕਿਸਾਨਾਂ ਨੇ ਫਾਰਮੂਲਾ ਬਣਾ ਲਿਆ ਜੀ ਕਿ ਕਰਜ਼ਾ ਲੈ ਲਓ ਬਾਅਦ 'ਚੋਂ ਮਾਫ਼ ਹੋ ਜਾਣਾ, ਪਰ ਜਿਹੜੇ ਵੱਡੇ ਉਦਯੋਗ ਘਰਾਣਿਆਂ ਦਾ ਵੱਡੇ ਖਾਤੇ 'ਚ ਪਾਉਂਦੀਆਂ ਨੇ ਸਰਕਾਰਾਂ, ਉਹ ਕਿੱਥੇ ਜਾਂਦੀਆਂ ਨੇ? ਇੱਥੇ ਤਾਂ ਫਿਰ 38 ਲੱਖ ਬੰਦਿਆਂ ਦੇ ਸਿਰ ਹੈ, ਉਸ ਦੇ ਇੱਕ ਇੱਕ ਦੋ ਦੋ ਕੰਪਨੀਆਂ ਦੇ ਹੁੰਦੇ ਨੇ ਇੰਨੇ ਜਿਹੜੇ ਤੁਸੀਂ ਖੂਹ ਖਾਤੇ ਪਾਉਂਦੇ ਹੋ ਫਿਰ। ਤੋ ਇਹ ਵੀ ਸਵਾਲ ਵੱਡਾ ਖੜਾ, ਪਰ ਇੱਕ ਇਹਦੇ ਵਿੱਚ ਸੂਖਮ ਜਿਹਾ ਪਹਿਲੂ ਇਹ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਸਿਰ ਖੜੇ ਕਰਜ਼ੇ ਦੇ ਮੁਕਾਬਲੇ ਹਰਿਆਣੇ ਦੇ ਔਰ ਹਿਮਾਚਲ ਦੇ, ਇੱਥੋਂ ਤੱਕ ਕਿ ਜੰਮੂ ਕਸ਼ਮੀਰ ਦੇ ਕਿਸਾਨ ਕਰਜ਼ਾ ਤਾਰਨ 'ਚ ਸਭ ਤੋਂ ਮੋਰੀ ਨੇ, ਸਾਡੇ ਵਾਲੇ ਕਿਸਾਨ ਕਰਜ਼ਾ ਤਾਰਨ 'ਚ ਕਾਫ਼ੀ ਪਿੱਛੇ ਨੇ। ਕੀ ਇਹ ਇਸ ਮਨਸ਼ਾ ਦਾ ਕਿ ਕੱਲ੍ਹ ਨੂੰ ਮਾਫ਼ ਹੋ ਹੀ ਜਾਊਗਾ, ਜਾਂ ਇਹ ਹੈ ਕਿ ਜਥੇਬੰਦੀਆਂ ਹੈਗੀਆਂ ਨੇ ਰੌਲਾ ਪਈ ਜਾਊਗਾ, ਜਾਂ ਇਹ ਸਥਿਤੀ 'ਚ ਨਹੀਂ ਹੈਗੇ, ਉਸ ਦੀ ਕੋਈ ਗੱਲੇ ਨਹੀਂ ਕਰਦਾ ਕਿ ਹਾਂ ਛੋਟੇ ਕਿਸਾਨਾਂ ਦੀ ਹਾਲਤ ਕੀ ਹੈ, 5 ਏਕੜ ਤੋਂ ਛੋਟੇ ਕਿਸਾਨ ਕਿਵੇਂ ਆਪਣਾ ਜੀਵਨ ਬਸਰ ਕਰਦੇ ਨੇ, ਖੇਤ ਮਜ਼ਦੂਰ ਜਿਨ੍ਹਾਂ ਕੋਲ ਜ਼ਮੀਨ ਨਹੀਂ ਉਹ ਕਿਵੇਂ ਬਸਰ ਕਰਦੇ ਨੇ, ਇਹ ਸਵਾਲ ਹੈ ਜੇ ਵੱਡੇ ਨੇ, ਇਹਦੇ ਉੱਤੇ ਕੋਈ ਮੰਥਨ ਨਹੀਂ, ਕੋਈ ਚਰਚਾ ਨਹੀਂ।
ਦੀਪਕ ਜੀ, ਮੈਂ ਕੈਲਕੂਲੇਟ ਕਰਦਾ ਸੀ ਹੁਣੇ ਕੁਇਕਲੀ ਕੈਲਕੂਲੇਸ਼ਨ ਕਿ ਜੇ 38 ਲੱਖ ਕਿਸਾਨਾਂ ਦੇ ਸਿਰ 1,00,000 ਕਰੋੜ ਦਾ ਕਰਜ਼ਾ, ਤਾਂ ਐਵਰੇਜ 2,63,000 ਰੁਪਈਆ ਹਰ ਇੱਕ ਦੇ ਸਿਰ 'ਤੇ ਕਰਜ਼ਾ ਹੈ, ਜਿਹਦੇ ਵਿੱਚ ਤੁਸੀਂ ਦੱਸਿਆ ਵੀ ਕਈਆਂ ਦੇ ਸਿਰ ਕਰਜ਼ੇ ਦੀ ਰਕਮ ਕਿਤੇ ਜ਼ਿਆਦਾ, ਕਈਆਂ ਦੇ ਘੱਟ ਹੋਏਗਾ, ਪਰ ਔਸਤ ਨੰਬਰ ਇੱਥੇ ਆਉਂਦਾ ਜੀ,
50 ਲੱਖ ਵਾਲੇ, ਕਈ 50,000 ਵਾਲੇ ਆ,
ਜੀ ਜੀ
ਕਈ 10 ਲੱਖ ਵਾਲੇ ਵੀ ਆ,
ਜੀ 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 ਬਿਲਕੁਲ। ਦੀਪਕ ਜੀ, ਦੱਸਿਓ 7,000 ਲੋਕ ਪਹੁੰਚੇ ਚਪੜਾਸੀ ਵਾਸਤੇ ਭਰਤੀ ਹੋਣੀ ਸੀ ਅਤੇ ਬਹੁਤ ਵੱਡੀ ਤਾਦਾਦ ਜਿਹੜੇ ਲੋਕ ਆਏ, ਕਈਆਂ ਕੋਲ ਡਿਗਰੀ ਹੋਲਡਰਸ ਨੇ, ਕਈ ਜਿਹੜੇ ਕਿ ਚਪੜਾਸੀ ਦੀ ਨੌਕਰੀ ਵਾਸਤੇ ਅਪਲਾਈ ਕਰਨ ਲਈ ਪਹੁੰਚ ਰਹੇ ਨੇ, ਕੀ ਵੇਰਵਾ ਜੀ?
ਬਿਲਕੁਲ ਜੀ, ਇਹ ਇੱਕ ਚਿਹਰਾ ਮੋਹਰਾ ਦਿਖਾਉਂਦਾ ਸਾਡੇ ਸਿਸਟਮ ਦਾ। ਆਪਾਂ ਹੁਣੇ ਅਮਰੀਕਾ ਦੇ ਹਵਾਲੇ ਨਾਲ ਖਬਰ ਦਾ ਜ਼ਿਕਰ ਕਰਕੇ ਹਟੇ ਹਾਂ ਕਿ ਜੇਕਰ ਇੱਥੇ ਉਹਨਾਂ ਦੀ ਯੋਗਤਾ ਦੇ ਅਨੁਸਾਰ ਉਹਨਾਂ ਨੂੰ ਸਹੀ ਭੱਤੇ, ਸਹੀ ਤਨਖਾਹਾਂ, ਸੁਰੱਖਿਅਤ ਜੀਵਨ ਮਿਲਦਾ ਹੋਵੇ ਤਾਂ ਕਿਉਂ ਬੰਦਾ ਆਪਣਾ ਘਰ ਬਾਰ ਛੱਡ ਕੇ, ਪਰਿਵਾਰ ਛੱਡ ਕੇ ਭੱਜੇ? ਇਹ ਵੀ ਇੱਕ ਪਹਿਲੂ ਹੈਗਾ। ਹਾਂ, ਇਹ ਜਿਹੜੀ ਖਬਰ ਆਪਾਂ ਜ਼ਿਕਰ ਕਰਨ ਲੱਗੇ ਹਾਂ, ਇਹ ਪੰਜਾਬ ਦੇ ਗੁਆਂਢੀ ਸੂਬੇ ਹਰਿਆਣੇ ਨਾਲ ਸੰਬੰਧਿਤ ਹੈ। ਹਰਿਆਣੇ ਦੇ ਝੱਜਰ ਜ਼ਿਲ੍ਹੇ ਦੇ ਵਿੱਚ ਅਦਾਲਤ ਦੇ ਅੰਦਰ ਚਪੜਾਸੀਆਂ ਦੀ ਭਰਤੀ ਸੀ ਔਰ ਇਸ ਦੇ ਲਈ 8ਵੀਂ ਤੋਂ 10ਵੀਂ ਪਾਸ ਯੋਗਤਾ ਰੱਖੀ ਗਈ ਸੀ ਤੇ ਇਸ ਦੌਰਾਨ ਜਿਹੜੇ ਬੱਚੇ ਭਰਤੀ ਹੋਣ ਲਈ ਆਏ, ਚਪੜਾਸੀ ਦੀ ਨੌਕਰੀ ਲਈ ਵੀ ਆਏ, ਉਹਨਾਂ ਚੋਂ ਬਹੁ ਗਿਣਤੀ ਗ੍ਰੈਜੂਏਟ ਸੀ ਤੇ ਉਹਨਾਂ ਦੇ ਵਿੱਚ ਹੀ ਵੱਡੀ ਗਿਣਤੀ ਦੇ ਵਿੱਚ ਐਮ ਏ, ਬੀ ਐਡ ਜਾਂ ਹੋਰ ਡਿਗਰੀਆਂ ਡਿਪਲੋਮੇ ਵਾਲੇ ਵੀ ਸੀ। ਕਿਰਤ ਕਰਨਾ ਕਿਸੇ ਵੀ ਪੱਧਰ ਤੇ ਕੋਈ ਮਾੜਾ ਨੀਗਾ, ਮਤਲਬ ਮਿਹਨਤ ਹੈ ਇਹ, ਇਹਦਾ ਮਤਲਬ ਇਹ ਨੀਗਾ ਕਿ ਹਾਂ ਇਹ ਨੌਕਰੀ ਕਰਨ ਦੇ ਕੋਈ ਲਾਇਕ ਨੀਗਾ, ਪਰ ਇਹ ਹੈ ਕਿ ਜਿਹੜੇ ਬੱਚੇ ਨੇ ਜਿਸ ਕੰਮ ਦੇ ਹਵਾਲੇ ਨਾਲ ਪੜ੍ਹਾਈ ਕੀਤੀ ਹੈ ਕਿ ਕੱਲ ਨੂੰ ਮੈਂ ਇਸ ਖੇਤਰ ਚ ਜਾ ਸਕੂੰਗਾ, ਜੇ ਉਹਨੂੰ ਉਸ ਖੇਤਰ ਚ ਰੁਜ਼ਗਾਰ ਸਮੇਂ ਸਿਰ ਮਿਲਦਾ ਤਾਂ ਉਹ ਕਿਉਂ ਮਤਲਬ ਇਹਨਾਂ ਨੌਕਰੀਆਂ ਲਈ ਲਾਈਨ ਚ ਖੜਦਾ? ਔਰ ਵਰਤਾਰਾ ਕੀ ਹੈ ਸਾਡੇ, ਇਹਦਾ ਅੰਦਾਜ਼ਾ ਲਾ ਲਓ ਕਿ 8ਵੀਂ ਤੋਂ 10ਵੀਂ ਪਾਸ ਸੇਵਾਦਾਰ ਦੀ ਇੱਕ ਚਪੜਾਸੀ ਦੀ ਨੌਕਰੀ ਦੇ ਲਈ ਹੀ 13 ਪੋਸਟਾਂ ਸੀ, 7600 ਤੋਂ ਵੱਧ ਬੱਚੇ ਅਪਲਾਈ ਕਰਨ ਪਹੁੰਚ ਗਏ, ਇੰਟਰਵਿਊ ਦੇਣ ਪਹੁੰਚ ਗਏ, ਮਤਲਬ ਅਪਲਾਈ ਨਹੀਂ ਇੰਟਰਵਿਊ ਦੇਣ ਪਹੁੰਚ ਗਏ। 7600 ਬੱਚੇ ਉੱਥੇ ਇੰਟਰਵਿਊ ਲਈ ਆਏ ਕਿ ਸਾਨੂੰ ਚੁਣ ਲਿਆ ਜਾਵੇ। ਉਹਨਾਂ ਚੋਂ ਕਈਆਂ ਨੇ ਕਿਹਾ ਕਿ ਮੈਂ ਪ੍ਰਾਈਵੇਟ ਟੀਚਰ ਲੱਗਿਆ ਜੀ, ਕਈਆਂ ਨੇ ਕਿਹਾ ਜੀ ਮੈਂ ਦਿਹਾੜੀ ਟੱਪਾ ਕਰਦਾ, ਕਈਆਂ ਨੇ ਕਿਹਾ ਜੀ ਘਰ ਸੌਖਾ ਹੋਜੂਗਾ, ਸਰਕਾਰੀ ਨੌਕਰੀ ਆ ਪਰਮਾਨੈਂਟ ਲਈ ਕੋਈ ਸਹਾਰਾ ਹੋਜੂਗਾ, ਜਿੰਨੀ ਦੇਰ ਹੋਰ ਨੀ ਕੋਈ ਮਿਲਦੀ ਜੀ ਇਹੀ ਮਿਲ ਜਾਵੇ। ਵੱਡੀ ਗਿਣਤੀ ਚ ਹਰਿਆਣਾ ਦੇ ਹੀ ਬੱਚੇ ਸੀ ਪਰ ਰਾਜਸਥਾਨ ਤੇ ਪੰਜਾਬ ਤੋਂ ਵੀ ਬਹੁਤ ਬੱਚੇ ਉੱਥੇ ਗਏ। ਮਤਲਬ ਪੰਜਾਬ ਦਾ ਇੱਕ ਮੁੰਡਾ ਗਿਆ ਵਾ ਸੀਗਾ, ਉਹ ਕਹਿੰਦਾ ਜੀ ਮੈਂ 2000 ਅੱਜ ਕਿਰਾਇਆ ਖਰਚ ਕੇ ਆਇਆ ਕਿ ਸ਼ਾਇਦ ਮੈਨੂੰ ਇਹ ਨੌਕਰੀ ਮਿਲ ਜੂਗੀ ਤਾਂ ਚੱਲ ਘਰ ਬਾਰ ਚੱਲ ਜੂਗਾ। ਮਤਲਬ ਇਹਦਾ ਮਤਲਬ ਕਿੰਨਿਆਂ ਨੇ ਕਿੰਨਾ ਕੁਛ ਰੋਜ਼ ਇਸੇ ਤਰ੍ਹਾਂ ਨੌਕਰੀਆਂ ਅਪਲਾਈ ਕਰਨ ਚ ਕਿੰਨੇ ਪੈਸੇ ਲੱਗਦੇ ਹੋਣ, ਇੱਥੇ ਵੀ 10-20 ਰੁਪਈਏ ਤਾਂ ਕੋਈ ਫਾਰਮ ਫੀਸ ਵੀ ਰੱਖੀ ਵੀ ਹੋਣੀ ਨਾ ਕੁਛ ਨਾ ਕੁਛ, ਸੋ ਉਹ ਹਵਾਲੇ ਨਾਲ ਕਿੰਨੇ ਪੈਸੇ ਇਕੱਠੇ ਹੋ ਜਾਂਦੇ ਨੇ। ਸੋ ਇਹ ਵੀ ਇੱਕ ਪਹਿਲੂ ਹੈਗਾ ਕਿ ਪਰ ਇਹ ਵਰਤਾਰਾ ਕਿਤੇ ਨਾ ਕਿਤੇ ਸਾਡੇ ਸਿਸਟਮ ਦਾ ਚਿਹਰਾ ਬਿਆਨ ਕਰਦਾ ਵੀ ਹੈ ਜੀ।
ਦੀਪਕ ਜੀ, ਸਮਾਂ ਦੇਣ ਲਈ ਬਹੁਤ ਧੰਨਵਾਦ, ਕੱਲ੍ਹ ਨੂੰ ਫਿਰ ਗੱਲ ਕਰਦੇ ਹਾਂ ਜੀ, ਮਿਹਰਬਾਨੀ, ਥੈਂਕ ਯੂ, ਸਤਿ ਸ਼੍ਰੀ ਅਕਾਲ।